ਝੰਡਾ ਪੂਰੇ ਜੋਬਨ ਤੇ ਲਹਿਰਾਉਣ ਲੱਗਾ। ਜਦਕਿ ਇਸ ਦੇ ਦਬਦਬੇ ਤੇ ਸ਼ਾਹੀ ਸ਼ਾਨ ਵੱਲ ਵੇਖਿਆ ਨਹੀਂ ਸੀ ਜਾਂਦਾ ਤਾਂ ਠੀਕ ਐਸੇ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੂਰ ਛਿਪਣ ਦੀਆਂ ਤਿਆਰੀਆਂ ਕਰ ਰਿਹਾ ਸੀ। ਸ਼ੇਰੇ ਪੰਜਾਬ ਦੇ ਆਦੇਸ਼ ਤੇ ਇੱਕ ਸ਼ਾਹੀ ਦਰਬਾਰ ਸਜਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ 12 ਦਰੀ ਦੇ ਸੰਗਮਰਮਰੀ ਚਬੂਤਰੇ ਉੱਤੇ ਰੱਖੀ ਗਈ। ਉਹ ਸ਼ੇਰ ਜਿਸਦੀ ਸਿੰਘ ਗਰਜਣਾ ਦੇ ਸਾਹਮਣੇ ਕੋਈ ਖੜੋ ਨਹੀਂ ਸੀ ਸਕਦਾ, ਜਿਸਦੀ ਤਲਵਾਰ ਬਿਜਲੀ ਵਾਂਗ ਚਮਕਦੀ ਸੀ, ਅੱਜ ਬਿਮਾਰੀ ਕਾਰਨ ਆਪਣੀ ਸ਼ਾਹੀ ਕੁਰਸੀ ਉੱਤੇ ਆਪਣੇ ਸਹਾਰੇ ਆਪ ਵੀ ਨਹੀਂ ਸੀ ਬੈਠ ਸਕਦਾ। ਸ਼ੇਰੇ ਪੰਜਾਬ ਬੜੀ ਧੀਮੀ ਸੁਰ ਵਿੱਚ ਖਾਲਸਾ ਪੰਥ ਨੂੰ ਆਪਣਾ ਆਖਰੀ ਪੈਗਾਮ ਦੇ ਰਿਹਾ ਸੀ। ਆਖਰ ਪੰਜਾਬ ਦਾ ਇਹ ਮਹਾਨ ਸੂਰਮਾ 27 June 1839 ਈਸਵੀ ਨੂੰ ਖਾਲਸਾ ਪੰਥ ਨੂੰ ਆਪਣਾ ਇਹ ਆਖਰੀ ਸੁਨੇਹਾ ਦੇ ਕੇ ਸਦਾ ਸਦਾ ਲਈ ਅਲਵਿਦਾ ਕਹਿ ਗਿਆ।
ਆਖਰੀ ਜਕਾਰਾ ਲਾਓ ਗੂੰਜ ਕੇ ਕਰੋ ਹੁਣ ਫਤਿਹ ਮਨਜ਼ੂਰ ਖਾਲਸਾ, ਚੰਗਾ ਕਰੋ ਹੁਣ ਫਤਿਹ ਮਨਜ਼ੂਰ ਖਾਲਸਾ।
ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਤੇ ਆਪ ਜੀ ਦੀਆਂ ਦੁਆਵਾਂ ਤੇ ਅਸੀਸਾਂ ਦੇ ਸਦਕਾ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਸਾਡੇ ਨਾਲ ਜੁੜ ਬੈਠੇ ਹੋ, ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ, ਗੁਰਫਤਿਹ ਨੂੰ ਕਰੋ ਪ੍ਰਵਾਨ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਜੀ। ਸੋ ਆਪਾਂ ਆਪਣੇ ਇਤਿਹਾਸ ਨੂੰ ਇੱਕ ਗੀਤ ਦੇ ਰਾਹੀਂ ਸਰਵਣ ਕੀਤਾ ਹੈ ਤੇ ਜਿਸ ਦੇ ਵਿੱਚ ਉਸ ਖਾਲਸਾ ਰਾਜ ਦੀ ਗੱਲ ਹੋਈ ਹੈ, ਉਸ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਈ ਹੈ, ਜੋ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਆਪਣਾ ਇੱਕ ਰਾਜਾ ਸੀ ਤੇ ਜਿਹਦੇ ਰਾਜ ਦੇ ਵਿੱਚ ਕਹਿੰਦੇ ਬਈ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਸਿੱਖਾਂ ਵੱਲੋਂ ਤੇ ਹੋਰ ਪਬਲਿਕ ਤੌਰ ਦੇ ਉੱਤੇ ਜੇਕਰ ਦੇਖੀਏ ਕਿ ਬਹੁਤ ਵਧੀਆ ਵੱਡੇ ਜਿਹੜੇ ਉਪਰਾਲੇ ਉਹਨਾਂ ਵੱਲੋਂ ਹੋਏ। ਸੋ ਉੱਥੇ ਜਿੱਥੇ ਆਪਾਂ ਗੱਲ ਕਰਨੀ ਹੈ ਤੇ ਨਾਲ ਨਾਲ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਆਪਣੀ ਮੰਜ਼ਿਲ ਵੱਲ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਕੋਈ ਨਾ ਕੋਈ ਅੱਜ ਅਸੀਂ ਇੱਕ ਤੁਹਾਡੇ ਨਾਲ ਕਿਸੇ ਗੈਸਟ ਦੀ ਜਿਹੜੀ ਹੈ ਅੜੀਕ ਦੇ ਵਿੱਚ ਹਾਂ ਤੇ ਇੱਕ ਅਸੀਂ ਤੁਹਾਨੂੰ ਅੱਜ ਸਰਪ੍ਰਾਈਜ਼ ਦੇਣਾ। ਸੋ ਉਹ ਸਰਪ੍ਰਾਈਜ਼ ਦੇਣ ਦੇ ਲਈ ਅਸੀਂ ਦੇਖਦੇ ਹਾਂ ਕਿ ਕਦੋਂ ਕੁ ਸਾਨੂੰ ਉਹਨਾਂ ਦੀ ਕਾਲ ਆਉਂਦੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਉਹਨਾਂ ਦੀ ਵਿਚਾਰ ਦੇ ਨਾਲ ਤੁਹਾਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਾਂਗੇ। ਪਰ ਤਦ ਤੱਕ ਆਪਾਂ ਇੱਕ ਜਿਹੜਾ ਵਿਸ਼ਾ ਹੈ ਜਿਹੜਾ ਆਪਾਂ ਉਹ ਵਿਸ਼ਾ ਇਹ ਹੈ ਵੀ ਜਿਹੜਾ ਰਾਮ ਭੂਮੀ ਦਾ ਜੋ ਕਰਮ ਜਿਹੜਾ ਉੱਥੇ ਹੋਇਆ ਹੈ ਜਿਹਦੇ 'ਤੇ ਇੱਕ ਆਪਾਂ ਨੂੰ ਪਤਾ ਹੀ ਹੈ ਕਿ ਅਯੁੱਧਿਆ ਮੰਦਰ ਜਿਹੜੀ ਮਸਜਿਦ ਜਿਹੜੀ ਢਾਹ ਕੇ ਉੱਥੇ ਮੰਦਰ ਨੂੰ ਨਿਰਮਾਣ ਕਰਨ ਦੇ ਲਈ ਇੱਕ ਬਹੁਤ ਵੱਡਾ ਨਟੰਕੀ ਜਿਹੜਾ ਕੰਮ ਕੀਤਾ ਗਿਆ ਹੈ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਜਿਹੜਾ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਕੀਤੀ ਹੈ ਅਤੇ ਜੋ ਬਿਆਨਬਾਜ਼ੀ ਉਹ ਕਰਕੇ ਆਇਆ ਹੈ ਉਹਦੇ 'ਤੇ ਆਪਾਂ ਜਰਾ ਪੰਛੀ ਝਾਤ ਜ਼ਰੂਰ ਮਾਰਨੀ, ਉਹ ਕਿੰਨੀ ਘਾਤਕ ਹੈ ਅਤੇ ਕਿੰਨਾ ਕੁ ਉਹਦੇ ਵਿੱਚ ਸੱਚਾਈ ਹੈ ਉਹਦੇ 'ਤੇ ਜਰਾ ਕੁ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਸੋ ਆਓ ਸਾਹਿਬ ਸਿੰਘ ਜੀ ਆਪਾਂ ਕਰੀਏ ਸ਼ੁਰੂ।
ਹਾਂਜੀ ਬਿਲਕੁਲ ਜੀ, ਇਹ ਜਿਹੜਾ ਪਹਿਲਾਂ ਤਾਂ ਸਿੱਖ ਕੌਮ ਦੇ ਲਈ ਇੱਕ ਇਹ ਵੱਡਾ ਬੜਾ ਮਸਲਾ ਹੈ ਕਿ ਜਥੇਦਾਰ ਕਿਉਂ ਅਤੇ ਕਿਵੇਂ ਥਾਪੇ ਜਾਂਦੇ ਆ। ਇਤਿਹਾਸਕ ਤੌਰ 'ਤੇ ਸਾਨੂੰ ਜਿੰਨੀ ਕੁ ਜਥੇਦਾਰ ਹੋਣ ਦੀ ਕੋਈ ਮਿਲਦੀ ਹੈ ਉਹ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਖਾਲਸੇ ਨੂੰ ਮੈਦਾਨੇ ਜੰਗ ਦੇ ਵਿੱਚ ਰਹਿਣਾ ਪੈਂਦਾ ਸੀ ਤਾਂ ਉਸ ਸਮੇਂ ਜਥੇਦਾਰ ਥਾਪਿਆ ਜਾਂਦਾ ਸੀ ਕਿ ਜਿਹਨੇ ਅਗਵਾਈ ਕਰਨੀ ਹੈ ਯੁੱਧ ਦੀ, ਜਾਂ ਇਸ ਤੋਂ ਇਲਾਵਾ ਇਸ ਤੋਂ ਅੱਗੇ ਚੱਲ ਕੇ ਜਦੋਂ ਮਿਸਲਾਂ ਦਾ ਰਾਜ ਕਾਇਮ ਹੋਇਆ ਤਾਂ ਉਸ ਸਮੇਂ ਫਿਰ ਕਿਉਂਕਿ ਮਿਸਲਾਂ ਦੇ ਆਪਣੇ ਆਪਣੇ ਇਲਾਕੇ ਸੀ ਅਤੇ ਜਦੋਂ ਉਹਨਾਂ ਨੇ ਇਕੱਠੇ ਹੋਣਾ ਤਾਂ ਫਿਰ ਬਕਾਇਦਾ ਕੋਈ ਰੂਪ ਰੇਖਾ ਤਿਆਰ ਕਰਨੀ ਪੈਂਦੀ ਸੀ ਕਿ ਕਿਵੇਂ ਇਹ ਸਾਰੇ ਮਸਲੇ ਨੂੰ ਅੱਗੇ ਤੱਕ ਲਿਜਾਇਆ ਜਾਂਦਾ ਹੋਵੇ ਤੇ ਉਸ ਸਮੇਂ ਇਹ ਰੀਤ ਬਣਾਈ ਗਈ ਸੀ ਕਿ ਸਰਬੱਤ ਖਾਲਸੇ ਵੱਲੋਂ ਸਰਬੱਤ ਖਾਲਸੇ ਦੇ ਉੱਤੇ ਸਾਰੀਆਂ ਮਿਸਲਾਂ ਦੇ ਵੱਲੋਂ ਸਾਂਝੇ ਰੂਪ ਦੇ ਵਿੱਚ ਇੱਕ ਆਗੂ ਚੁਣ ਲਿਆ ਜਾਂਦਾ ਸੀ ਜਿਸ ਦਾ ਕੰਮ ਸਿਰਫ ਜੋ ਸਰਬੱਤ ਖਾਲਸੇ ਦੀ ਕਾਰਵਾਈ ਦੀ ਦੇਖ ਰੇਖ ਕਰਨਾ ਹੁੰਦਾ ਸੀ ਜਿਵੇਂ ਕੋਈ ਮਸਲਾ ਆਉਣਾ ਉਹਨੇ ਉਹ ਮਸਲਾ ਅੱਗੇ ਰੱਖਣਾ ਤੇ ਸਾਰਿਆਂ ਦੇ ਵਿਚਾਰ ਲੈਣੇ ਤੇ ਸਾਰਿਆਂ ਦੇ ਵਿਚਾਰਾਂ ਦੇ ਮੁਤਾਬਕ ਜਿਹੜਾ ਸਾਰਿਆਂ ਨੇ ਫੈਸਲਾ ਲੈਣਾ ਉਹਦੇ ਉੱਤੇ ਮੋਹਰ ਲਵਾਉਣੀ ਤੇ ਉਹ ਸਾਰੇ ਕੰਮ ਕਰਨ ਤੋਂ ਬਾਅਦ ਸਰਬੱਤ ਖਾਲਸਾ ਜਦੋਂ ਖਤਮ ਹੁੰਦਾ ਸੀ ਤਾਂ ਉਸੇ ਸਮੇਂ ਹੀ ਉਹ ਜਥੇਦਾਰ ਦੀ ਅਹਿਮੀਅਤ ਵੀ ਖਤਮ ਹੋ ਜਾਂਦੀ ਸੀ ਉਹ ਜਿਹੜਾ ਜਥੇਦਾਰ ਉਸ ਸਮੇਂ ਲਈ ਹੀ ਹੁੰਦਾ ਸੀ ਸਿਰਫ ਤੇ ਸਿਰਫ ਜਦੋਂ ਸਰਬੱਤ ਖਾਲਸਾ ਸੱਦਿਆ ਜਾਂਦਾ ਸੀ ਜਾਂ ਜੇ ਮਿਸਲਾਂ ਆਪਣੇ ਆਪ ਦੇ ਆਪਣੇ ਇਲਾਕੇ ਦੇ ਵਿੱਚ ਕਿਸੇ ਹੋਰ ਪਾਸੇ ਨੂੰ ਚੜ੍ਹਾਈ ਕਰਦੀਆਂ ਸੀ ਤਾਂ ਉਸ ਸਮੇਂ ਜਥੇਦਾਰ ਯੁੱਧ ਦਾ ਥਾਪਿਆ ਜਾਂਦਾ ਸੀ ਤੇ ਆਮ ਤੌਰ ਤੇ ਜਿਹੜਾ ਇਹ ਮੰਨਣ ਵਾਲੀ ਰੀਤ ਮੰਨਣ ਵਾਲੀ ਗੱਲ ਹੁੰਦੀ ਸੀ ਪੁਰਾਣੀ ਕਿ ਜਿਹੜਾ ਜਿਹੜੇ ਜਿਹੜੇ ਕਹਿ ਲਈਏ ਕਿ ਜਿਹੜੇ ਉਮਰ ਦੇ ਵਿੱਚ ਥੋੜ੍ਹੇ ਸਿਆਣੇ ਨੇ ਤਾਂ ਉਹਨਾਂ ਨੂੰ ਤਜਰਬਾ ਜ਼ਿਆਦਾ ਹੁੰਦਾ ਆ ਤੇ ਉਸ ਕਰਕੇ ਉਹ ਜ਼ਿਆਦਾਤਰ ਜਾਣੀ ਕਿ ਉਸ ਸਮੇਂ ਪ੍ਰਚਲਿਤ ਵੀ ਸੀ ਕਿ ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ ਸੀ ਤੇ ਆਮ ਤੌਰ ਤੇ ਜ਼ਿਆਦਾਤਰ ਬੁੱਢਾ ਦਲ ਦੇ ਵਿੱਚੋਂ ਜਥੇਦਾਰ ਥਾਪੇ ਜਾਂਦੇ ਸੀ ਤੇ ਉਹ ਫਿਰ ਸੇਧ ਕਿਉਂਕਿ ਉਹਨਾਂ ਕੋਲ ਤਜਰਬਾ ਹੋਣ ਦੇ ਕਰਕੇ ਜਿਹੜੀ ਉਹ ਸੇਧ ਦਿੰਦੇ ਸੀ ਤੇ ਬੜਾ ਸਤਿਕਾਰ ਹੁੰਦਾ ਸੀ ਸਤਿਕਾਰਯੋਗ ਲਫ਼ਜ਼ ਸੀ ਇਹ ਜਥੇਦਾਰ ਕਿਉਂਕਿ ਹਰ ਇੱਕ ਕੋਈ ਸਿੱਖ ਪੰਥ ਦਾ ਜਿਹੜਾ ਵੀ ਸੀ ਸ਼ਖਸ ਸੀ ਉਹ ਉਸ ਨੂੰ ਪੂਰਾ ਯਕੀਨ ਹੁੰਦਾ ਸੀ ਕਿ ਜਿਹੜਾ ਜਥੇਦਾਰ ਫੈਸਲਾ ਲੈਣਗੇ ਉਹ ਸਾਰਿਆਂ ਦੇ ਪੱਖ ਦੇ ਵਿੱਚ ਹੀ ਹੋਵੇਗਾ ਤੇ ਇਸੇ ਕਰਕੇ ਹੀ ਜਿਹੜੀ ਇਹ ਜਥੇਦਾਰ ਨੂੰ ਇੱਕ ਸਤਿਕਾਰ ਵਜੋਂ ਦੇਖਿਆ ਜਾਂਦਾ ਸੀ ਕਿਸੇ ਸਮੇਂ ਫਿਰ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਉਸ ਸਮੇਂ ਸਰਬੱਤ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੁਲਾਉਣਾ ਬੰਦ ਕਰ ਦਿੱਤਾ ਗਿਆ ਇਹ ਕਹਿ ਕੇ ਕਿ ਹੁਣ ਖਾਲਸਾ ਰਾਜ ਸਥਾਪਿਤ ਹੋ ਗਿਆ ਆ ਤੇ ਇਹਦੀ ਹੁਣ ਕੋਈ ਲੋੜ ਨਹੀਂ ਇਹ ਆਪਣੇ ਆਪ ਦੇ ਵਿੱਚ ਅਲੱਗ ਵਿਸ਼ੇ ਬਣ ਜਾਂਦੇ ਨੇ ਕਿ ਕੀ ਉਸ ਸਮੇਂ ਇਹ ਜਿਹੜਾ ਬੰਦ ਕਰਨਾ ਸੀ ਉਹ ਸਹੀ ਫੈਸਲਾ ਸੀ ਜਾਂ ਗਲਤ ਸੀ ਪਰ ਜੋ ਵੀ ਹੋਇਆ ਸਰਬੱਤ ਖਾਲਸਾ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੰਦ ਹੋ ਗਿਆ ਤੇ ਖਾਲਸਾ ਫੌਜ ਨੂੰ ਆਪਣੇ ਵਿਚਾਰ ਰੱਖਣ ਦੀ ਜਿਹੜੀ ਖੁੱਲ੍ਹ ਸੀ ਉਹ ਖਤਮ ਹੋ ਗਈ ਮੁੜ ਕੇ ਜਿਸ ਦਾ ਨੁਕਸਾਨ ਵੱਡੀ ਪੱਧਰ ਤੇ ਹੋਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਏ ਤਾਂ ਉਸ ਤੋਂ ਬਾਅਦ ਸਿੱਖ ਕੌਮ ਨੂੰ ਅਗਵਾਈ ਦੇਣ ਵਾਲਾ ਕੋਈ ਸਾਂਝਾ ਜਥੇਦਾਰ ਨਹੀਂ ਸੀ ਰਿਹਾ ਪਰ ਕਿਉਂਕਿ ਜਥੇਦਾਰ ਲਫ਼ਜ਼ ਦੀ ਸਿੱਖ ਕੌਮ ਦੇ ਵਿੱਚ ਫਿਰ ਬੜੀ ਅਹਿਮੀਅਤ ਸੀ ਬੜਾ ਸਤਿਕਾਰ ਸੀ ਤੇ ਇਸ ਪੱਤੇ ਨੂੰ ਉਸ ਸਮੇਂ ਦੀ ਜਿਹੜੀ ਕਾਬਜ਼ ਹੋਈ ਅੰਗਰੇਜ਼ ਹਕੂਮਤ ਉਸਨੇ ਵੀ ਵਰਤਿਆ ਉਹਨਾਂ ਨੇ ਵੀ ਜਥੇਦਾਰ ਦੇ ਰੂਪ ਦੇ ਵਿੱਚ ਆਪਣੇ ਜਿਹੜੇ ਕਰਿੰਦੇ ਅੱਗੇ ਲਿਆਉਣੇ ਸ਼ੁਰੂ ਕੀਤੇ ਤੇ ਉਹਨਾਂ ਤੋਂ ਜਿਹੜੇ ਕੰਮ ਬਣਦੇ ਸੀ ਉਹ ਲਏ ਇਹ ਇੱਕ ਇਤਿਹਾਸ ਚ ਮੰਦਭਾਗੀ ਘਟਨਾ ਰਹੇਗੀ ਜਿਹੜਾ ਜਲਿਆਂਵਾਲਾ ਬਾਗ ਹੋਇਆ ਸੀ ਤੇ ਜਨਰਲ ਡਾਇਰ ਜਾਂ ਸ਼ਾਇਦ ਉਡਵਾਇਰ ਸੀ ਉਸ ਸਮੇਂ ਕਰਨ ਵਾਲਾ ਉਸ ਨੂੰ ਸਿਰੋਪਾਓ ਜਥੇਦਾਰ ਅਰੂੜ ਸਿੰਘ ਨੇ ਸਿਰੋਪਾਓ ਦਿੱਤਾ ਸੀ ਦਰਬਾਰ ਸਾਹਿਬ ਦੇ ਵਿੱਚ ਇਹ ਇੱਕ ਨਮੋਸ਼ੀ ਵਾਲੀ ਘਟਨਾ ਰਹੇਗੀ ਜਿਹੜੀ ਆਪਾਂ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਦੇ ਹਾਂ ਸ਼ਹੀਦ ਊਧਮ ਸਿੰਘ ਦੇ ਉੱਤੇ ਜਦੋਂ ਪ੍ਰੋਗਰਾਮ ਆਉਂਦਾ ਅਸੀਂ ਹਰ ਵਾਰੀ ਕਰਦੇ ਹਾਂ ਉਸ ਨੂੰ ਸ਼ਹੀਦ ਮੰਨਦੇ ਹਾਂ ਪਰ ਉਸ ਦੇ ਨਾਲ ਇਹ ਜਿਹੜੀ ਇੱਕ ਘਟਨਾ ਇੱਕ ਇਤਿਹਾਸਕ ਕਲੰਕ ਜਿਹੜਾ ਅਕਾਲ ਤਖ਼ਤ ਨੂੰ ਵਰਤ ਕੇ ਉਸ ਸਮੇਂ ਦੇ ਜਥੇਦਾਰ ਨੇ ਇਹ ਕੀਤਾ ਤੇ ਇਹ ਅੰਗਰੇਜ਼ ਹਕੂਮਤ ਕਿਉਂਕਿ ਉਸ ਕੋਲ ਤਜਰਬਾ ਸੀ ਸਾਰੇ ਪਾਸੇ ਉਹ ਕਾਬਜ਼ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਦਾ ਰਾਜ ਹੋਣ ਕਰਕੇ ਉਹ ਉਹਨਾਂ ਨੂੰ ਤਜਰਬਾ ਸੀ ਕਿ ਕਿਸ ਤਰੀਕੇ ਦੇ ਨਾਲ ਗੁਲਾਮ ਰੱਖਣਾ ਆ ਲੋਕਾਂ ਨੂੰ ਤੇ ਉਹਨਾਂ ਨੇ ਹਰ ਇੱਕੋ ਪੱਤਾ ਵਰਤਿਆ ਹਰ ਇੱਕੋ ਸ਼ਖਸ ਨੂੰ ਆਪਣੇ ਕਾਬੂ ਦੇ ਵਿੱਚ ਰੱਖਿਆ ਜਿਸ ਦੇ ਰਾਹੀਂ ਜਿਹੜੀ ਮਾਨਸਿਕ ਗੁਲਾਮੀ ਕੌਮ ਦੇ ਉੱਤੇ ਪਾਈ ਜਾ ਸਕੇ ਤੇ ਜਥੇਦਾਰ ਵੀ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਸੀ ਤੇ ਜਥੇਦਾਰਾਂ ਨੂੰ ਫਿਰ ਹੌਲੀ ਹੌਲੀ ਉਹਨਾਂ ਨੇ ਵਰਤਣਾ ਸ਼ੁਰੂ ਕੀਤਾ ਤੇ ਇਹ ਰੀਤ ਜਿਹੜੀ ਅੰਗਰੇਜ਼ ਹਕੂਮਤ ਦੇ ਖਤਮ ਹੋਣ ਤੋਂ ਬਾਅਦ ਹੁਣ ਤੱਕ ਸਿੱਖ ਕੌਮ ਦੇ ਉੱਤੇ ਚੱਲੀ ਆਉਂਦੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਸਾਨੂੰ ਹਜੇ ਤੱਕ ਵੀ ਨਹੀਂ ਪਤਾ ਕਿ ਜਿਹੜਾ ਜਥੇਦਾਰ ਥਾਪਿਆ ਜਾਂਦਾ ਆ ਇਹਦਾ ਕੀ ਕਿਸ ਕਿਹੜੀ ਇਸ ਕਿਹੜੀ ਵਿਧੀ ਵਿਧਾਨ ਦੇ ਰਾਹੀਂ ਇਹ ਥਾਪਿਆ ਜਾਂਦਾ ਆ ਕਿੰਨੀ ਕਿਹਦੀ ਕਿੰਨਾ ਕਾਰਜਕਾਰ ਕਿੰਨਾ ਸਮਾਂ ਇਹ ਕਰ ਸਕਦਾ ਜਥੇਦਾਰੀ ਤੇ ਕਿਵੇਂ ਕਦੋਂ ਇਹਨੂੰ ਵਰਤਿਆ ਜਾਂਦਾ ਆ ਕਦੋਂ ਇਸ ਨੂੰ ਪਾਸੇ ਹਟਾਇਆ ਜਾਂਦਾ ਇਸ ਦਾ ਕੋਈ ਵਿਧੀ ਵਿਧਾਨ ਸਾਡੇ ਕੋਲ ਨਹੀਂ ਹੈ ਸਿਰਫ ਤੇ ਸਿਰਫ ਪੇਸ਼ ਕਰ ਦਿੱਤਾ ਜਾਂਦਾ ਜੀ ਆਹ ਤੁਹਾਡਾ ਨਵਾਂ ਜਥੇਦਾਰ ਆ ਫਿਰ ਲਾ ਦਿੱਤਾ ਜਾਂਦਾ ਜੀ ਨਹੀਂ ਇਹਨੂੰ ਲਾਓ ਇਹਨੂੰ ਕਰ ਦਿਓ ਤੇ ਨਵਾਂ ਜਥੇਦਾਰ ਲਿਆਂਦਾ ਪਹਿਲਾਂ ਸਿਰਫ ਕੌਮ ਦੇ ਵਿੱਚ ਇੱਕੋ ਹੀ ਜਥੇਦਾਰ ਹੁੰਦਾ ਸੀ ਫਿਰ ਹੌਲੀ ਹੌਲੀ ਪੰਜ ਤਖ਼ਤ ਬਣਾ ਤੇ ਫਿਰ ਪੰਜ ਜਥੇਦਾਰ ਬਣਾ ਤੇ ਫਿਰ ਪੰਜੇ ਜਥੇਦਾਰਾਂ ਦੀ ਆਪਣੀ ਆਪਣੀ ਤੂਤੀ ਬੋਲਣ ਲੱਗ ਪਈ ਤੇ ਇਸ ਤੋਂ ਅੱਗੇ ਕੁਲਦੀਪ ਸਿੰਘ ਜੀ ਜਾਣਕਾਰੀ ਦੇਣਗੇ ਅਜਿਹੀ
ਵੀਰ ਸਾਹਿਬ ਸਿੰਘ ਜੀ ਇੱਥੇ ਹੀ ਬਸ ਨਹੀਂ ਹੈਗਾ ਪੰਜ ਜਥੇਦਾਰ ਪੰਜਾਂ ਤੋਂ ਬਾਅਦ ਜਿਹੜੇ ਡਿਵਾਈਡ ਹੋਏ ਆ ਜਿਹੜੇ ਅਸੀਂ ਝੋਲੀ ਚੱਕ ਜਥੇਦਾਰ ਬਣਾਏ ਉਹ ਵੱਖਰੇ ਆ ਉਹਨਾਂ ਦੀ ਗਿਣਤੀ ਨਹੀਂ ਆਪਾਂ ਕਰ ਸਕਦੇ ਸੋ ਹੁਣ ਤਾਂ ਸੰਗਤ ਨੂੰ ਤੇ ਆਮ ਜਿਹੜੇ ਸਾਡਾ ਉੱਥੇ ਭਾਈਚਾਰਾ ਆ ਉਹਨਾਂ ਨੂੰ ਜਥੇਦਾਰ ਸ਼ਬਦ ਮੈਨੂੰ ਲੱਗਦਾ ਵੀ ਕਈ ਵਾਰੀ ਗਾਲ ਵਾਂਗੂ ਚੁੱਭਦਾ ਜਦੋਂ ਕਿਤੇ ਆਪਾਂ ਸਹਿ ਸਵਾਏ ਕਿਸੇ ਆਪਣੇ ਬਜ਼ੁਰਗ ਨੂੰ ਜਥੇਦਾਰ ਕਹਿ ਦਈਏ ਫਤਿਹ ਬੁਲਾ ਦੀ ਜਥੇਦਾਰ ਜੀ ਖਾਲਸਾ ਉਹ ਤੁਹਾਡੇ ਮਗਰ ਡਾਂਗ ਲੈ ਕੇ ਆਉਂਦਾ ਤੂੰ ਯਾਰ ਮੈਨੂੰ ਜਥੇਦਾਰ ਕਿਉਂਕਿ ਇਸ ਜਿਹੜੇ ਇਸ ਜਿਹੜਾ ਸਾਡਾ ਇੱਕ ਵਿਧਾਨਤਕ ਤੌਰ ਦੇ ਉੱਤੇ ਸਿਧਾਂਤਕ ਤੌਰ ਦੇ ਉੱਤੇ ਇੱਕ ਉੱਚਾ ਤੇ ਸੁੱਚਾ ਜਿਹੜਾ ਸੀਗਾ ਸਾਡਾ ਉਹ ਲਹਿਜਾ ਉਹ ਇਹੀ ਖਰਾਬ ਕਰ ਲਿਆ ਜਥੇਦਾਰੀ ਦੇ ਨਾਂ ਦੇ ਥੱਲੇ ਸੋ ਇੱਥੇ ਆਪਾਂ ਹੁਣ ਚੱਲਦਿਆਂ ਚੱਲਦਿਆਂ ਜਿਹੜੀ ਗੱਲ ਕਰਨੀ ਹੈ ਕਿ ਜਿਹੜਾ ਮੋਦੀ ਨੇ ਜੀ ਕਹਿੰਦੇ ਬਈ ਰਾਮ ਮੰਦਿਰ ਦਾ ਨਿਰਮਾਣ ਕੀਤਾ ਆ ਤੇ ਉਹਦੇ ਵਿੱਚ ਸਾਰੀ ਸਿੱਖ ਕੌਮ ਨੇ ਪੂਰੀ ਸਿੱਖ ਕੌਮ ਨੇ ਇਸ ਇੱਕ ਪਹਿਲੀ ਵਾਰੀ ਇਹ ਹੋਇਆ ਦੇਖਣ ਨੂੰ ਮਿਲਿਆ ਕਿ ਕਿਸੇ ਨੇ ਕੋਈ ਬਾਹਲੀ ਉਹਦੇ ਵਿੱਚ ਸ਼ਿਰਕਤ ਕਰਨ ਦੀ ਆਵਾਜ਼ ਤੱਕ ਨਹੀਂ ਦਿੱਤੀ ਈਵਨ ਕਿ ਜਿਹੜੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆ ਉਹਨੇ ਵੀ ਕੋਈ ਉਹਦੇ 'ਤੇ ਬਾਹਲਾ ਜਾਣੀ ਕਿ ਗੱਲ ਨਹੀਂ ਕੀਤੀ ਪਰ ਉਹਦੇ 'ਤੇ ਇੱਕੋ ਹੀ ਕਹਿੰਦਾ ਤਾਂ ਵੀ ਕਾਂ ਘਿਆਰੀ ਜਿਹੜੀ ਜੰਮੀ ਹੁੰਦੀ ਨਾ ਉਹ ਫਸਲ ਨੂੰ ਖਰਾਬ ਕਰਦੀ ਆ ਸੋ ਕਾਂ ਘਿਆਰੀ ਸਾਡੇ ਵਿੱਚ ਵੀ ਸਾਡੇ ਕੌਮ ਦੇ ਵਿੱਚ ਬਹੁਤ ਕਾਂ ਘਿਆਰੀਆਂ ਤੁਰੀਆਂ ਫਿਰਦੀਆਂ ਕੋਈ ਉੱਠਦਾ ਆਪਣੀ ਪੱਗ ਦੇ ਨਾਲ ਉਹ ਜੇ ਕਿਸੇ ਨੇ ਕਾਲੇ ਕੁਲਕ ਮਲੀ ਹੋਵੇ ਤਾਂ ਉਹ ਬੁੱਤ ਨੂੰ ਸਾਫ਼ ਕਰਦਾ ਫਿਰਦਾ ਅਤੇ ਬਹੁਤ ਇਹੋ ਜਿਹਾ ਪਤਾ ਹੀ ਨਹੀਂ ਕਿੰਨੇ ਕੁ ਕੌਮ ਦੇ ਵਿੱਚ ਕਾਂ ਘਿਆਰੀਆਂ ਜਿਹੜੀਆਂ ਤੁਰੀਆਂ ਫਿਰਦੀਆਂ ਉਹਨਾਂ ਦੇ ਵਿੱਚੋਂ ਇੱਕ ਕਾਂ ਘਿਆਰੀ ਜਿਹੜੀ ਹੈ ਇਕਬਾਲ ਸਿੰਘ ਪਟਨੇ ਵਾਲਾ ਜਿਹਨੂੰ ਅਸੀਂ ਸਾਬਕਾ ਜਥੇਦਾਰ ਨਾਂ ਦੇ ਨਾਲ ਜਿਹਦੇ 'ਤੇ ਪਹਿਲੇ ਦਿਨ ਤੋਂ ਹੀ ਇਹ ਤੋਹਮਤਾਂ ਲੱਗਦੀਆਂ ਆਈਆਂ ਵੀ ਇਹ ਬੰਦਾ ਆਰ ਐੱਸ ਦਾ ਆ ਇਹ ਬੰਦਾ ਉਹਨਾਂ ਨੇ ਭੇਜਿਆ ਹੈ ਔਰ ਉਹਨਾਂ ਦਾ ਫਿੱਟ ਕੀਤਾ ਹੋਇਆ ਜਥੇਦਾਰ ਆ ਔਰ ਕਿੰਨਾ ਟਾਈਮ ਉਹ ਲਗਾਤਾਰ ਜਾਣੀ ਕਿ ਆਪਣੀ ਬਦਮਾਸ਼ੀ ਦੇ ਸਿਰ 'ਤੇ ਹੀ ਜਥੇਦਾਰੀ ਕਰਕੇ ਗਿਆ ਉਹਦੇ 'ਤੇ ਕਈ ਉਹਦੇ 'ਤੇ ਐਕਸ਼ਨ ਆਏ ਕਈ ਗੱਲਾਂ ਹੋਈਆਂ ਪਰ ਉਹ ਟਸ ਤੋਂ ਮਸ ਨਹੀਂ ਸਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਿਆ ਪਰ ਉਹ ਬੰਦਾ ਅੱਜ ਵੀ ਉਸੇ ਤਰ੍ਹਾਂ ਹੀ ਜਾ ਕੇ ਆਪਣੇ ਵੱਲੋਂ ਸਿੱਖਾਂ ਦਾ ਨੁਮਾਇੰਦਾ ਬਣ ਕੇ ਪੇਸ਼ ਆਇਆ ਅਤੇ ਉਹਨੇ ਜਿਹੜੀਆਂ ਉੱਥੇ ਗਲਤੀਆਂ ਕੀਤੀਆਂ ਜਿਹੜਾ ਉਹਨਾਂ ਦੀ ਬੁੱਕਲ ਦੇ ਵਿੱਚ ਜਾ ਕੇ ਬੈਠ ਕੇ ਉਹਨੇ ਪੰਥ ਦੀ ਅਤੇ ਕੌਮ ਦੀ ਪਿੱਠ ਦੇ ਵਿੱਚ ਜਿਹੜੇ ਛੁਰੇ ਮਾਰੇ ਨੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਆ ਇਸ ਤੋਂ ਪਹਿਲਾਂ ਵੀ ਇੱਕ ਕਮਲਾ ਜਿਹਾ ਸੀਗਾ ਸਾਡਾ ਉੱਥੇ ਗਿਆਨੀ ਪੂਰਨ ਸਿੰਘ ਉਹਨੂੰ ਗਿਆਨੀ ਦਾ ਬੜਾ ਤੁਸੀਂ ਕਹੋਗੇ ਚਾ ਮਲਾਰ ਦੇ ਨਾਲ ਕਹੀ ਜਾਓ ਭਾਈ ਪਰ ਜਿਹੜਾ ਹਾਂ ਠੀਕ ਆ ਮੈਂ ਇੱਕ ਗੱਲ ਇੱਥੇ ਤੁਹਾਡੇ ਨਾਲ ਪਹਿਲਾਂ ਕਲੀਅਰ ਕਰ ਦੇਵਾਂ ਵੀ ਸਾਨੂੰ ਕਿਸੇ ਵੀ ਧਰਮ ਦੇ ਨਾਲ ਜਾਂ ਕਿਸੇ ਵੀ ਮਜ਼ਹਬ ਦੇ ਨਾਲ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਐਲਰਜੀ ਨਹੀਂ ਹੋਈ ਸਾਡੀ ਭਾਈਚਾਰਕ ਸਾਂਝ ਬਹੁਤ ਆ ਹਿੰਦੂਆਂ ਨਾਲ ਵੀ ਆ ਮੁਸਲਮਾਨਾਂ ਨਾਲ ਵੀ ਆ ਈਸਾਈਆਂ ਨਾਲ ਵੀ ਆ ਕਿਉਂਕਿ ਜਿਹੜੀ ਜੇਕਰ ਅਸੀਂ ਪੰਜਾਬ ਨੂੰ ਦੇਖਦੇ ਹਾਂ ਪੰਜਾਬ ਦੀ ਵਸੋਂ ਜਿਹੜੀ ਹੈ ਜਾਂ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਇੰਨਾ ਜਾਣੀ ਕਿ ਮਲਾਪੜੇ ਸੁਭਾਅ ਵਾਲਾ ਕਲਚਰ ਹੈ ਉਹਦੇ ਵਿੱਚ ਅਸੀਂ ਹਰੇਕ ਬੰਦੇ ਨੂੰ ਮਿਲਦੇ ਹਾਂ ਅਤੇ ਉਹ ਵੀ ਸਾਨੂੰ ਉੱਡ ਕੇ ਮਿਲਦੇ ਆ ਨੋਰਮਲ ਬੰਦੇ ਨੂੰ ਕਦੇ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਆਈ ਜਦੋਂ ਵੀ ਪ੍ਰੋਬਲਮ ਆਉਂਦੀ ਹੈ ਉਹ ਸਿਰਫ ਪ੍ਰੋਬਲਮ ਆਉਂਦੀ ਹੈ ਜਿਹੜੇ ਉੱਤੇ ਬੈਠੇ ਆ ਜਿਨ੍ਹਾਂ ਦੇ ਮਨਛੇ ਹੋਰ ਨੇ ਜਿਨ੍ਹਾਂ ਦੀਆਂ ਕਹਿਣੀ ਅਤੇ ਕਰਨੀਆਂ ਦੇ ਵਿੱਚ ਫਰਕ ਹੈ ਜਿਹੜੇ ਧਰਮ ਦੇ ਨਾਂ ਦੇ ਉੱਤੇ ਦੰਗੇ ਕਰਵਾ ਸਕਦੇ ਨੇ ਧਰਮ ਦੇ ਨਾਂ ਦੇ ਉੱਤੇ ਖੂਨ ਵਹਾ ਸਕਦੇ ਨੇ ਧਰਮ ਦੇ ਨਾਂ ਦੇ ਉੱਤੇ ਤੁਹਾਡੇ ਘਰਾਂ ਨੂੰ ਅੱਗਾਂ ਲਵਾ ਸਕਦੇ ਨੇ ਉਹ ਬੰਦੇ ਉਹਨਾਂ ਦੀ ਸੋਚ ਹੋਰ ਹੈ ਜਦੋਂ ਉਹਨਾਂ ਦੀ ਸੋਚ ਜਿਹੜੀ ਆਉਂਦੀ ਹੈ ਉਹ ਸੋਚ ਦੇ ਮੁਤਾਬਕ ਜਦੋਂ ਅਸੀਂ ਦੇਖਦੇ ਹਾਂ ਜਾਂ ਸੋਚਦੇ ਹਾਂ ਫਿਰ ਉੱਥੇ ਆ ਕੇ ਸਾਡਾ ਬਹੁਤ ਵੱਡਾ ਜਿਹੜਾ ਇੱਕ ਪੈਨਲ ਜਿਹੜਾ ਸਾਡਾ ਖੜਾ ਹੋ ਜਾਂਦਾ ਸਾਡੇ ਮੂਹਰੇ ਇੱਕ ਚੈਲੰਜ ਸਾਨੂੰ ਮਿਲ ਜਾਂਦਾ ਹੈ ਉਹ ਚੈਲੰਜ ਸੀਗਾ ਅਤੇ ਗਿਆਨੀ ਪੂਰਨ ਸਿੰਘ ਵੀ ਉਹ ਵੀ ਕਹਿੰਦਾ ਸੀ ਕਿ ਸਿੱਖ ਲਾਭ ਕੁਛ ਦੀ ਔਲਾਦ ਆ ਉਹ ਵੀ ਕਹਿੰਦਾ ਸੀ ਅਤੇ ਇਹ ਪਟਨੇ ਵਾਲਾ ਵੀ ਕਹਿ ਕੇ ਆਇਆ ਅਤੇ ਉੱਧਰੋਂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹਨੇ ਤਾਂ ਸਿਰਾ ਹੀ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਇਹ ਜਾ ਕੇ ਜੋੜ ਦਿੱਤੀ ਵੀ ਉਹਨਾਂ ਨੇ ਤਾਂ ਜਿਹੜੀ ਹੈ ਗੋਬਿੰਦ ਗੀਤਾ ਰਾਮ ਗੀਤਾ ਲਿਖੀ ਹੈ ਉਹ ਕਿੱਥੋਂ ਤੁਸੀਂ ਹੁਣ ਸਾਬਤ ਕਰੋਗੇ ਤੇ ਇਹਦੇ ਨਾਲ ਹੀ ਜਿਹੜੀਆਂ 267 ਸਰੂਪਾਂ ਦੀ ਗੱਲ ਆਉਂਦੀ ਹੈ ਵੀ 267 ਸਰੂਪ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਉੱਥੋਂ ਉਹਦੇ ਉਸ ਦਾਇਰੇ ਦੇ ਵਿੱਚੋਂ ਕਿੱਥੇ ਗਏ ਆ ਤੇ ਜਿਹੜੇ ਪ੍ਰਾਤਨ ਸਰੂਪ ਆ ਉਹ ਕਿੱਥੇ ਗਏ ਆ ਤੇ ਜਦੋਂ ਕੋਈ ਬੁੱਧੀਵਾਨ ਜਾਂ ਬੁੱਧੀਜੀਵੀ ਜਿਹੜਾ ਕੋਈ ਜਿਹੜਾ ਪੰਥ ਨਾਲ ਦਰਦ ਰੱਖਣ ਵਾਲਾ ਗੱਲ ਕਰਦਾ ਵੀ ਉਹ ਤਾਂ ਨਾਗਪੁਰ ਪਹੁੰਚ ਗਏ ਆ ਤੇ ਫਿਰ ਸਾਡੇ ਜਥੇਦਾਰ ਵੀ ਟੱਪਦੇ ਆ ਤੇ ਸਾਡੇ ਧਰਮੀ ਜਿਹੜੇ ਠੇਕੇਦਾਰ ਆ ਉਹ ਵੀ ਟੱਪਦੇ ਆ ਤੇ ਫਿਰ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੀ ਪੱਬਾਂ ਦੇ ਭਾਰ ਹੁੰਦਾ ਹੈ ਕਿਉਂ ਜੀ ਇੱਦਾਂ ਨਹੀਂ ਹੋ ਸਕਦਾ ਇਹ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਪਹੁੰਚਾਏ ਆ ਉਹਨਾਂ ਦੀ ਭਾਈਵਾਲ ਹੈ ਉਹ ਸਾਰਾ ਕੁਛ ਕਰਦੇ ਨੇ ਕਰਵਾਉਂਦੇ ਨੇ ਆਪਣੇ ਆਪ ਦੇ ਵਿੱਚ ਕਲੀਅਰ ਹੈ ਤੇ ਹੁਣ ਜੇਕਰ ਗਿਆਨੀ ਇਕਬਾਲ ਸਿੰਘ ਹੁਣਾਂ ਦੀ ਜਿਹੜਾ ਜਥੇਦਾਰ ਸਾਬਕਾ ਜਥੇਦਾਰ ਹੈ ਇਹਨਾਂ ਦਾ ਬਿਆਨ ਦੇਣਾ ਵੀ ਤੁਸੀਂ ਮੈਨੂੰ ਇਸ ਗੱਲ ਦਾ ਪਹਿਲਾਂ ਤਾਂ ਇਹੀ ਹੈ ਜੇਕਰ ਅਸੀਂ ਉਹ ਸਾਰੀ ਉਹਨਾਂ ਦੀ ਹਿਸਟਰੀ ਪੜ੍ਹਨੀ ਹੋਵੇ ਵਿਚਾਰਨੀ ਹੋਵੇ ਉਹ ਸਾਡੇ ਨਾਲ ਉਹਨਾਂ ਦੇ ਤਾਂ ਮਤਭੇਦ ਹੀ ਬਹੁਤ ਖੜੇ ਹੋ ਜਾਂਦੇ ਧਰਮ ਦੇ ਨਾਲ ਇਹ ਅੱਜ ਤੋਂ ਨਹੀਂ ਹੈ ਇਹ ਤਾਂ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾ ਕੀਤਾ ਉਸ ਦਿਨ ਤੋਂ ਉਹ ਤੁਹਾਡੇ ਮਗਰ ਨੇ ਉਹ ਤੁਹਾਨੂੰ ਉਸ ਦਿਨ ਤੋਂ ਆਪਣੀ ਬੁੱਕਲ ਦੇ ਵਿੱਚ ਲੈ ਕੇ ਤੁਹਾਡਾ ਸਾਹ ਘੁੱਟਣਾ ਚਾਹੁੰਦੇ ਨੇ ਉਹ ਉਸ ਦਿਨ ਤੋਂ ਤੁਹਾਡੇ ਵੈਰੀ ਬਣੇ ਹੋਏ ਨੇ ਕਿ ਜਿਹੜਾ ਚਾਰ ਤੰਦਾਂ ਦਾ ਜਨੇਊ ਦਾ ਬਣਿਆ ਧਾਗਿਆਂ ਦਾ ਬਣਿਆ ਜਨੇਊ ਹੈ ਇਹ ਜਦੋਂ ਪਾਉਣ ਤੋਂ ਇਨਕਾਰ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਉਹ ਤੁਹਾਨੂੰ ਕਿੱਦਾਂ ਜਰਨਗੇ ਅੱਜ ਨਹੀਂ ਜਰਨਗੇ ਉਦੋਂ ਤੱਕ ਤੁਸੀਂ ਚੰਗੇ ਸੀ ਜਦੋਂ ਇਹਨਾਂ ਦੀਆਂ ਬਹੁ ਬੇਟੀਆਂ ਗਜ਼ਨੀ ਦੇ ਗਜ਼ਾਰਾਂ ਦੇ ਬਾਜ਼ਾਰਾਂ ਦੇ ਵਿੱਚ ਟੱਕੇ ਟੱਕੇ ਨੂੰ ਵਿਕਦੀਆਂ ਸਨ ਤੇ ਸਿੱਖ ਤਲੀ ਤੇ ਸੀਸ ਰੱਖ ਕੇ ਉਹਨਾਂ ਨੂੰ ਲੈ ਕੇ ਆਉਂਦੇ ਸਨ ਕੁਝ ਲੜਦਿਆਂ ਭਿੜਦਿਆਂ ਮਰ ਜਾਂਦੇ ਸਨ ਕੁਝ ਜ਼ਖਮੀ ਹੋ ਜਾਂਦੇ ਸਨ ਪਰ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਅਬਲਾ ਜਿਹੜੀਆਂ ਔਰਤਾਂ ਸਨ ਜਿਨ੍ਹਾਂ ਦੀ ਇੱਜ਼ਤ ਨੂੰ ਖਤਰਾ ਸੀ ਉਹਨਾਂ ਨੂੰ ਬਾਹਰ ਬਰੀ ਕਰਾ ਕੇ ਲੈ ਕੇ ਆਉਂਦੇ ਸਨ ਉਹਨਾਂ ਨੂੰ ਛੁਡਵਾ ਕੇ ਲਿਆ ਜਾਂਦਾ ਸੀ ਪਰ ਗੱਲ ਇਹ ਹੈ ਵੀ ਉਹ ਦਿਨ ਜਿਹੜੇ ਇਹਨਾਂ ਨੂੰ ਹੁਣ ਚੇਤੇ ਨਹੀਂ ਕਿਉਂਕਿ ਇਹਨਾਂ ਦੇ ਥੱਲੇ ਰਾਜ ਭਾਗ ਹੈ ਇਹਨਾਂ ਦੇ ਥੱਲੇ ਕੁਰਸੀਆਂ ਨੇ ਇਹਨਾਂ ਦੇ ਥੱਲੇ ਇਹ ਸਾਰਾ ਕੰਮ ਚੱਲਦਾ ਹੈ ਇਹਨਾਂ ਦੇ ਅੰਡਰ ਸਾਰਾ ਕੁਝ ਹੈ ਸੋ ਜਦੋਂ ਫਿਰ ਹੁਣ ਜਿਹੜੇ ਇਹ ਜਥੇਦਾਰ ਨੇ ਪਰ ਹੁਣ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਜਦੋਂ ਪੁੱਛਿਆ ਜਾਵੇਗਾ ਤੇ ਫਿਰ ਇਹ ਭੱਜਣਗੇ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਜਿਹੜਾ ਦਸਮ ਗ੍ਰੰਥ ਸੀ ਹੌਲੀ 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 ਪੰਜਾਂ ਵੀਹਾਂ ਸਾਲਾਂ ਦੇ ਵਿੱਚ ਉਹਨੂੰ ਦਸਮ ਗ੍ਰੰਥ ਸਾਹਿਬ ਬਣਾ ਦਿੱਤਾ ਗਿਆ ਇਹਨਾਂ ਨੇ ਕਿਹਨਾਂ ਨੇ ਬਣਾਇਆ ਅਸੀਂ ਥੋੜ੍ਹੀ ਬਣਾਇਆ ਸਿੱਖਾਂ ਨੇ ਥੋੜ੍ਹੀ ਬਣਾਇਆ ਕਿਹਨਾਂ ਨੇ ਤੇ ਨਾਨਕ ਸ਼ਾਹੀ ਕੈਲੰਡਰ ਦਾ ਜ਼ਿਕਰ ਆਵੇ ਤਦ ਆਰ ਜਿਹੜੇ ਆ ਬੀਜੇਪੀ ਦੇ ਜਿਹੜੇ ਨੇਤਾ ਨੇ ਉਹ ਟੱਪ ਉੱਠਦੇ ਨੇ ਕਿਉਂਕਿ ਉੱਥੇ ਵੱਖਰੇ ਧਰਮ ਤੇ ਵੱਖਰੀ ਸੋਚ ਦੀ ਗੱਲ ਹੁੰਦੀ ਹੈ ਉੱਥੇ ਵੱਖਰੀ ਦਿੱਖ ਦੀ ਗੱਲ ਹੁੰਦੀ ਹੈ ਉਹੀ ਤਾਂ ਭਾਈ ਤੁਹਾਨੂੰ ਚਾਹੁੰਦੇ ਨਹੀਂ ਦੇਣਾ ਉਹੀ ਤਾਂ ਉਹਨਾਂ ਨੂੰ ਪ੍ਰਵਾਹ ਨਹੀਂ ਉਹ ਤਾਂ ਇੱਕੋ ਹੀ ਗੱਲ ਕਹਿੰਦੇ ਆ ਵੀ ਸਿੱਖ ਤੇ ਹਿੰਦੂਆਂ ਦਾ ਨੌ ਮਾਸ ਦਾ ਰਿਸ਼ਤਾ ਹੈ ਨੌ ਮਾਸ ਦਾ ਰਿਸ਼ਤਾ ਹੈ ਠੀਕ ਹੈ ਤੇ ਜਦੋਂ ਵੀ ਕਿਤੇ ਅੱਜ ਤੋਂ 35-36 ਵਰੇ ਪਹਿਲਾਂ ਨੌ ਤੁਹਾਡੇ ਪੱਟ ਪੱਟ ਸੁੱਟੇ ਕਿ ਨਹੀਂ ਮਾਸ ਦਾ ਰਿਸ਼ਤਾ ਜਿਹਨਾਂ ਨਾਲ ਸੀ ਉਹਨਾਂ ਨੇ ਤੁਹਾਡੇ ਨੌ ਪੱਟੇ ਨਾ ਗਲਾਂ 'ਚ ਟਾਇਰ ਪਾਏ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਚੁਰਾਹਿਆਂ ਦੇ ਵਿੱਚ ਤੁਹਾਡੀਆਂ ਦਸਤਾਰਾਂ ਰੋਲੀਆਂ ਗਈਆਂ ਚਾਂਦਨੀ ਚੌਂਕ ਦੇ ਵਿੱਚ ਜਿਸ ਚਾਂਦਨੀ ਚੌਂਕ ਦੀ ਜਿਹੜੀ ਹਿਸਟਰੀ ਹੈ ਉਹ ਨੌਵੇਂ ਪਾਤਸ਼ਾਹ ਦੇ ਨਾਲ ਜੁੜਦੀ ਹੈ ਉਹਦਾ ਇਤਿਹਾਸ ਇਹ ਹੈ ਵੀ ਨੌਵੇਂ ਪਾਤਸ਼ਾਹ ਨੇ ਤਿਲਕ ਦੇ ਜੰਜੂ ਦੇ ਲਈ ਆਪਣੇ ਸੀਸ ਦਾ ਬਲੀਦਾਨ ਦੇ ਕੇ ਉਸ ਚਾਂਦਨੀ ਚੌਂਕ ਦੇ ਵਿੱਚ ਧਰਮ ਇਹਨਾਂ ਦੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਉਸੇ ਚਾਂਦਨੀ ਚੌਂਕ ਦੇ ਵਿੱਚ ਉਸ ਧਰਮ ਨੂੰ ਮੰਨਣ ਵਾਲਿਆਂ ਦੀਆਂ ਇੱਜ਼ਤਾਂ ਦੇ ਨਾਲ ਉੱਥੇ ਖਿਲਵਾੜ ਹੋਇਆ ਤੇ ਉਹਨਾਂ ਦੀਆਂ ਪੱਗਾਂ ਵੀ ਉੱਥੇ ਉਛਾਲੀਆਂ ਗਈਆਂ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਵੀ ਉੱਥੇ ਸਾੜੇ ਗਏ ਤੇ ਸਾਡੇ ਜਥੇਦਾਰ ਜਾ ਕੇ ਕਹੀ ਜਾਂਦੇ ਆ ਕਿ ਇਹ ਤਾਂ ਜੀ ਲਵ ਕੁਸ਼ ਦੀ ਔਲਾਦ ਆ ਜੇਕਰ ਮੈਂ ਹੋਰ ਹਿਸਟਰੀ 'ਚ ਜਾਣਾ ਹੋਵੇ ਜੇਕਰ ਮੈਂ ਉਹਦੇ ਦੁਆਲੇ ਸਾਰਾ ਘੁੰਮਣਾ ਹੋਵੇ ਤੇ ਜਥੇਦਾਰਾਂ ਨੂੰ ਕਿਸੇ ਨੂੰ ਕੋਈ ਜਵਾਬ ਨਹੀਂ ਆਉਣਾ ਤੇ ਨਾ ਸਾਡੇ ਬੁੱਧੀਜੀਵੀਆਂ ਨੂੰ ਕੋਈ ਜਵਾਬ ਆਉਣਾ ਠੀਕ ਹੈ ਕਈ ਵਾਰੀ ਨੌ ਮਾਸ ਦਾ ਰਿਸ਼ਤਾ ਤੁਸੀਂ ਤਾਂ ਕਹੀ ਜਾਂਦੇ ਹੋ ਭਾਈ ਅਗਲਿਆਂ ਦਾ ਤਾਂ ਤੁਹਾਡੇ ਨੌ ਹੀ ਪੱਟ ਸੁੱਟੇ ਆ ਕਿਹੜਾ ਨੌ ਮਾਸ ਦਾ ਰਿਸ਼ਤੇ ਦੀ ਗੱਲ ਕਰਦੇ ਹੋ ਅਗਲੇ ਤੁਹਾਨੂੰ ਕੀ ਮੰਨਦੇ ਨੇ 25 ਧਾਰਾ ਦੇ ਵਿੱਚ ਜਾ ਕੇ ਦੇਖੋ ਤੁਹਾਨੂੰ ਸੰਵਿਧਾਨਕ ਹੱਕ ਕੀ ਨੇ 25B ਜਿਹੜੀ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਹੋ ਤੇ ਕੀ ਹੈ
ਹਾਂਜੀ ਬਕਾਇਦਾ ਜਿਹੜੇ ਸਿੱਖ ਕੌਮ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੀ ਵੀ ਬਾਣੀ ਹੈ ਤੇ ਪੱਟ ਸਾਹਿਬਾਨਾਂ ਦੀ ਵੀ ਤੇ ਨਾਲ ਦੀ ਨਾਲ ਜਿਹੜੇ ਭਗਤ ਸਹਿਬਾਨ ਹੋਰ ਵੀ ਹੋਏ ਉਹਨਾਂ ਸਾਰਿਆਂ ਦੀ ਬਾਣੀ ਦਰਜ ਹੈ ਕੋਈ ਵਖਰੇਵਾਂ ਨਹੀਂ ਹੈ ਧਰਮ ਦੇ ਆਧਾਰ ਦੇ ਉੱਤੇ ਜਾਤ ਦੇ ਆਧਾਰ ਦੇ ਉੱਤੇ ਤੇ ਨਾ ਹੀ ਸਿੱਖ ਧਰਮ ਤੇ ਸਿੱਖ ਧਰਮ ਨੂੰ ਮੰਨਣ ਵਾਲੇ ਕਦੇ ਇਹ ਚਾਹੁਣਗੇ ਕਿ ਕਿਸੇ ਇੱਕ ਧਰਮ ਦਾ ਦੇ ਅਸਥਾਨ ਢਾ ਕੇ ਉਸ ਦੇ ਉੱਤੇ ਹੋਰ ਜਿਹੜੇ ਬਣਾਏ ਜਾਣ ਮਸਲਾ ਭਾਵੇਂ ਕੋਈ ਵੀ ਰਿਹਾ ਹੋਵੇ ਅਯੋਧਿਆ ਦੇ ਵਿੱਚ ਪਰ ਕਿਸੇ ਮਸਜਿਦ ਨੂੰ ਢਾਉਣਾ ਉਹ ਬਿਲਕੁਲ ਗਲਤ ਗੱਲ ਆ ਹਾਂ ਇਹਦੇ ਹੋਰ ਹੱਲ ਹੋ ਸਕਦੇ ਸੀ ਕਿ ਮਸਜਿਦ ਦੇ ਨਾਲ ਮੰਦਰ ਬਣਾਇਆ ਜਾਂਦਾ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਤੇ ਜਾਂ ਫਿਰ ਹੋਰ ਮਿਲ ਬੈਠ ਕੇ ਜਿਹੜੇ ਇਹਨਾਂ ਮਸਲਿਆਂ ਦੇ ਹੱਲ ਕੀਤੇ ਜਾਂਦੇ ਕਿਉਂਕਿ ਜਦੋਂ ਦੇਖੋ ਤੁਸੀਂ ਕੋਈ ਸਲਾਹ ਨਹੀਂ ਸੀ ਲਈ ਗਈ ਜਦੋਂ ਇਹਨਾਂ ਨੇ ਮਤਾ ਪਕਾਇਆ ਸੀ ਕਿ ਅਸੀਂ ਰਾਮ ਮੰਦਰ ਦੀ ਉਸਾਰੀ ਕਰਨੀ ਹੈ ਉਸ ਸਮੇਂ ਆ ਕੇ ਆਮ ਸੰਗਤ ਕੋਲੋਂ ਸਿੱਖ ਸੰਗਤ ਕੋਲੋਂ ਕੋਈ ਸਲਾਹ ਲਈ ਹੁੰਦੀ ਕਿ ਸਾਨੂੰ ਮਸਜਿਦ ਢਾਣੀ ਚਾਹੀਦੀ ਹੈ ਕਿ ਨਹੀਂ ਢਾਣੀ ਚਾਹੀਦੀ ਇੱਥੇ ਇੱਕ ਗੱਲ ਮੈਂ ਦੱਸ ਦਵਾਂ ਕਿ ਸਾਡੇ ਆਪਣੇ ਪਿੰਡ ਦੇ ਵਿੱਚ ਜੋ ਪੁਰਾਣੀ ਮਸਜਿਦ ਇੱਕ ਸੀਗੀ ਤੇ ਜਦੋਂ ਵੀ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਰਿਹਾ ਕਿਸੇ ਸਮੇਂ ਪਰ ਕਦੇ ਵੀ ਪਿੰਡ ਵਾਲਿਆਂ ਦੀ ਇੰਨੀ ਹਿੰਮਤ ਨਹੀਂ ਸੀ ਹਿੰਮਤ ਨਹੀਂ ਪਈ ਕਿ ਉਸ ਮਸਜਿਦ ਨੂੰ ਢਾ ਦਿੱਤਾ ਜਾਵੇ ਉਹ ਮਸਜਿਦ ਹਾਲੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਸਤਿਕਾਰ ਹੁੰਦਾ ਕਿ ਰੱਬ ਦਾ ਦਰ ਆ ਤੇ ਇਸ ਨੂੰ ਨਹੀਂ ਢਾਣਾ ਚਾਹੀਦਾ ਇਹ ਸਿਰਫ ਇੱਕ ਪਿੰਡ ਦੀ ਇੱਕ ਛੋਟੀ ਜਿਹੀ ਗੱਲ ਆ ਤੇ ਜਿਹੜਾ ਜੋ ਅਯੋਧਿਆ ਦੇ ਵਿੱਚ ਇਹ ਮਸਜਿਦ ਢਾਈ ਗਈ ਉਹ ਸ਼ਰੇਆਮ ਢਾਈ ਗਈ ਜਾਂ ਢਾਣ ਜਾ ਰਹੇ ਨੇ ਪਤਾ ਨੀ ਉਹਨਾਂ ਦਾ
ਢਾਈ ਦਿੱਤੀ ਪਹਿਲਾਂ ਜੀ
ਅੱਛਾ ਪਹਿਲਾਂ ਢਾ ਦਿੱਤੀ ਠੀਕ ਹਾਂਜੀ ਹਾਂਜੀ ਤੇ ਇਹ ਇੱਕ ਗਲਤ ਫੈਸਲਾ ਆਪਾਂ ਕਹਿ ਸਕਦੇ ਹਾਂ ਤੇ ਸਿੱਖ ਕੌਮ ਇਸ ਦੇ ਵਿੱਚ ਖਾਸ ਤੌਰ ਤੇ ਅਸੀਂ ਤਾਂ ਬਿਲਕੁਲ ਇਸ ਦੇ ਵਿੱਚ ਸ਼ਾਮਲ ਨਹੀਂ ਹਾਂ ਹਾਂ ਦੂਸਰੇ ਪਾਸੇ ਪਰ ਇਸ ਦੇ ਵਿੱਚ ਸ਼ਮੂਲੀਅਤ ਜ਼ਾਹਰ ਕਰਨੀ ਹੁੰਦੀ ਹੈ ਉਸ ਦੇ ਲਈ ਸਾਡੇ ਵਕਾਊ ਜਿਹੜੇ ਜਥੇਦਾਰ ਨੇ ਉਹ ਇਹਨਾਂ ਲਈ ਕਾਫੀ ਨੇ ਤੇ ਇਕਬਾਲ ਸਿੰਘ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਦਾ ਕੀ ਹਿਸਾਬ ਕਿਤਾਬ ਆ ਜਿਹੜਾ ਇਸਦੇ ਦੋ ਖਰੇ ਤਿੰਨ ਵਿਆਹ ਵੀ ਹੋਏ ਸੀ
ਹਾਂਜੀ ਹਾਂ ਹਾਂ ਉਹਦੇ ਤੇ ਕਾਫੀ ਚਰਚਾ ਛਿੜੀ ਉਦੋਂ
ਹਾਂਜੀ ਹਾਂਜੀ ਤੇ ਉਦੋਂ ਇਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਤਿੰਨ ਵਿਆਹ ਸੀ ਇਹਨੇ ਇੱਦਾਂ ਕੁਛ
ਹਾਂਜੀ ਹਾਂ ਉਦੋਂ ਵੀ ਕਮੈਂਟ ਮਾਰਿਆ ਸੀ
ਉਦੋਂ ਕਮੈਂਟ ਮਾਰਿਆ ਸੀ ਪਰ ਇਸ ਨੂੰ ਪੁੱਛਣ ਵਾਲਾ ਹੋਵੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਸਰਬੰਸ ਵੀ ਵਾਰਿਆ ਸੀ
ਹਾਂਜੀ ਤੂੰ ਵੀ ਵਾਰਦੇ ਹੁਣ
ਇਹਨੇ ਕਦੇ ਵਾਰਿਆ ਹਾਂਜੀ ਤੇ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਿੱਖ ਤਾਂ ਗਣੀ ਖਾਂ ਨਬੀ ਖਾਂ ਹੁਣੀ ਵੀ ਹੋਏ ਜਿਨ੍ਹਾਂ ਦੇ ਘਰ ਜਾ ਕੇ ਠਹਿਰੇ ਤੇ ਫਿਰ ਇਹ ਮੁਸਲਿਮ ਧਰਮ ਦੇ ਖਿਲਾਫ਼ ਕਿਉਂ
ਇਸ ਤਰ੍ਹਾਂ
ਭੁਗਤਿਆ ਹਾਂਜੀ ਹਾਂਜੀ ਜਿਹੜੀਆਂ ਇਹ ਗੱਲਾਂ ਨੇ ਇਹ ਕਿਉਂਕਿ ਜਿਹੜੀ ਬਾਹਰਲੀ ਦੇਖਿਆ ਜੋ ਬਾਹਰਲੇ ਲੋਕਾਂ ਦੇ ਵਿੱਚ ਗੱਲ ਜਾਣੀ ਹੈ ਕਿ ਉਹ 'ਚ ਉਹਨਾਂ ਨੇ ਪ੍ਰਚਾਰ ਦੇਣਾ ਕਿ ਇਹਨਾਂ ਸਿੱਖ ਕੌਮ ਦਾ ਜਥੇਦਾਰ ਵੀ ਸਿੱਖ ਕੌਮ ਦਾ ਆਗੂ ਵੀ ਇਸ ਵਿੱਚ ਸ਼ਾਮਲ ਹੋਇਆ ਤੇ ਇਸ ਕਰਕੇ ਸਿੱਖ ਕੌਮ ਵੀ ਇਹਦੇ ਨਾਲ ਸਹਿਮਤ ਆ ਜਿਹੜੀ ਕਿ ਸਾਰੇ ਸ਼ਰੇਆਮ ਝੂਠ ਆ ਕਿਉਂਕਿ ਸਿੱਖ ਕੌਮ ਇਹਦੇ ਨਾਲ ਸਹਿਮਤ ਹੈ ਹੀ ਨਹੀਂ ਸਿੱਖ ਕੌਮ ਤਾਂ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਹੈ ਅਰਦਾਸ ਦੇ ਅਖੀਰ ਦੇ ਵਿੱਚ ਅਸੀਂ ਦੋ ਟਾਈਮ ਸਰਬੱਤ ਦਾ ਭਲਾ ਮੰਗਦੇ ਹਾਂ ਸਾਡਾ ਇਤਿਹਾਸ ਕੁਛ ਇਸ ਤਰ੍ਹਾਂ ਦਾ ਰਿਹਾ ਹੈ ਕਿ ਅਸੀਂ ਕਦੇ ਕਿਸੇ ਨੂੰ ਧਰਮ ਕਰਕੇ ਜਾਤ ਕਰਕੇ ਨਫ਼ਰਤ ਨਹੀਂ ਕੀਤੀ ਹਾਂ ਕਿਸੇ ਧਰਮ ਦੇ ਵਿੱਚੋਂ ਕੋਈ ਜੇ ਜੁਰਮਾਨਾ ਬਣ ਕੇ ਆਇਆ ਤਾਂ ਉਸ ਨੂੰ ਉਸਦਾ ਹਿਸਾਬ ਕਿਤਾਬ ਉਸ ਤਰ੍ਹਾਂ ਦਾ ਦਿੱਤਾ ਗਿਆ ਤੇ ਜੇ ਕੋਈ ਪਿਆਰ ਇੱਜ਼ਤ ਨਾਲ ਆਇਆ ਤਾਂ ਗੁਰੂ ਨੌਵੇਂ ਗੁਰੂ ਸਾਹਿਬ ਨੇ ਤਾਂ ਤਿਲਕ ਤੇ ਜੰਜੂ ਦੇ ਲਈ ਜਿਹੜੀ ਆਪਣਾ ਆਪ ਵੀ ਵਾਰ ਦਿੱਤਾ ਸ਼ਹਾਦਤ ਦਿੱਤੀ ਇਹ ਸਾਡਾ ਜ਼ਰੂਰ ਇੱਕ ਪੱਖ ਆ ਜਿਹੜੀ ਪਰ ਇਹ ਸਿੱਖ ਕੌਮ ਦੀ ਕੋਈ ਕਮਜ਼ੋਰੀ ਨਹੀਂ ਹੈਗੀ ਕਿ ਅਸੀਂ ਹਰ ਇੱਕ ਮਜ਼ਲੂਮ ਦੇ ਲਈ ਖੜਦੇ ਹਾਂ ਇਹ ਸਾਡੀ ਇੱਕ ਦਰਿਆ ਦਿੱਲੀ ਆ ਪਰ ਦੂਸਰੇ ਪਾਸੇ ਸਿੱਖ ਇਹੋ ਜਿਹੀ ਕੌਮ ਨੂੰ ਇਕਬਾਲ ਸਿੰਘ ਵਰਗੇ ਜਦੋਂ ਬਦਨਾਮ ਕਰਦੇ ਨੇ ਤਾਂ ਉਹ ਦੁੱਖ ਜ਼ਰੂਰ ਹੁੰਦਾ ਆ ਤੇ ਨਾਲ ਇਹਦੇ ਨਾਲ ਹੀ ਚੱਲਦੀ ਜਿਹੜੀ ਗੱਲ ਨਾਲ ਹੀ ਆਈ ਹੈ ਕਿ ਜਿਹੜੀ ਉਹ ਸਰੂਪ ਜਿਹੜੇ ਸੀ ਪੁਰਾਣੇ ਪੁਰਾਤਨ ਸਰੂਪ ਸੀ ਉਹ ਸਾਰੇ ਦੇ ਸਾਰੇ ਨਾਗਪੁਰ ਪਹੁੰਚਾ ਦਿੱਤੇ ਗਏ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਖਬਰ ਚੱਲਦੀ ਹੈ ਪਰ ਤੁਸੀਂ ਇਹ ਦੇਖੋ ਜੀ ਜਦੋਂ ਇਹ ਸਰੂਪਾਂ ਦੀ ਗੱਲ ਸ਼ੁਰੂ ਹੋਈ ਤਾਂ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਸੀ ਜੋਤੀ ਸਰੂਪ ਗੁਰਦੁਆਰਾ ਸ਼ਾਇਦ ਤੇ ਉੱਥੇ ਵੀ ਪੁਰਾਣੇ ਸਰੂਪਾਂ ਦਾ ਸੰਸਕਾਰ ਕਹਿੰਦੇ ਕਰਨਾ ਆ
ਹਜੇ ਵੀ ਹੋ ਰਿਹਾ ਜੀ ਕਰਦੇ ਆ
ਹਾਂਜੀ ਹਾਂਜੀ ਪਰ ਇਹ ਦੇਖੋ ਜੀ ਜਿਹੜੇ ਸਰੂਪ ਇਕੱਠੇ ਕਰਨ ਦੇ ਲਈ ਵਿਦੇਸ਼ਾਂ ਤੱਕ ਵੀ ਇਹਨਾਂ ਦੇ ਏਜੰਟਸ ਪੂਰੇ ਕਾਰਗਰ ਰਹੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਰਹੇ ਤੁਸੀਂ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਬਛਿੰਦੇ ਹੋ ਤੁਹਾਨੂੰ ਭਲੀ ਭਾਂਤ ਇਸ ਗੱਲ ਦਾ ਪਤਾ ਹੋਵੇਗਾ ਕਿ ਆਪ ਇਹਨਾਂ ਨੇ ਅਪਰੋਚ ਕਰ ਕਰਕੇ ਵੀ ਕੋਈ ਪੁਰਾਣਾ ਸਰੂਪ ਰਹਿਣਾ ਗਿਆ ਹੋਵੇ ਨਿਊਜ਼ੀਲੈਂਡ ਦੇ ਵਿੱਚ ਤੇ ਉਹ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਕੁਝ ਕੁ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀ ਸੰਗਤ ਨੇ ਬੜੀ ਸਮਝਦਾਰੀ ਤੋਂ ਕੰਮ ਲਿਆ ਕਿ ਸਾਰੇ ਦੇ ਸਾਰੇ ਸਰੂਪ ਇੱਥੋਂ ਨਹੀਂ ਦਿੱਤੇ ਗਏ ਹਾਲੇ ਵੀ ਪੁਰਾਤਨ ਸਰੂਪ ਕਈਆਂ ਦੇ ਘਰਾਂ ਦੇ ਵਿੱਚ ਤੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਹਾਲੇ ਵੀ ਸੁਸ਼ੋਭਿਤ ਨੇ ਜਿਹੜੀ ਇੱਕ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਪਰ ਇਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਕਿ ਜਿਹੜੇ ਪੁਰਾਤਨ ਸਰੂਪ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਹੀ ਕੀਤਾ ਜਾਵੇ ਤੇ ਜੇ ਸ਼ਾਇਦ ਤੁਹਾਨੂੰ ਚੇਤਾ ਹੋਵੇ ਕਿ ਪੰਜਾਬ ਦੇ ਵਿੱਚ ਕਈ ਵਾਰੀ ਇਹੋ ਜਿਹੇ ਸ਼ਖਸ ਫੜੇ ਗਏ ਜਿਹੜੇ ਪੁਰਾਤਨ ਸਰੂਪ ਲੈਣ ਆਉਂਦੇ ਸੀ ਤੇ ਉਹਨਾਂ ਕੋਲੇ ਇੱਕ ਚਿੱਠੀ ਵੀ ਹੁੰਦੀ ਸੀ ਜਿਸ ਦੇ ਉੱਤੇ ਬਕਾਇਦਾ ਅਕਾਲ ਤਖ਼ਤ ਦੇ ਜਥੇਦਾਰ ਦੇ ਸਾਈਨ ਵੀ ਹੁੰਦੇ ਸੀ ਤੇ ਇਸ ਦਾ ਜਦੋਂ ਉੱਥੇ ਪ੍ਰਚਾਰਕ ਜਿਵੇਂ ਭਾਈ ਹਰਜਿੰਦਰ ਸਿੰਘ ਜੀ ਮਾਝੀ ਉਹਨਾਂ ਨੇ ਜਦੋਂ ਇਹਨਾਂ ਦਾ ਖੁਲਾਸਾ ਕੀਤਾ ਤਾਂ ਇਕਦਮ ਇਹ ਸਾਰੀ ਕਾਰਵਾਈ ਹਟ ਗਈ ਗੱਲ ਕੀ ਹੈ ਜਿਹੜੇ ਇਹ ਸਰੂਪ ਪੁਰਾਤਨ ਇਕੱਠੇ ਕੀਤੇ ਗਏ ਉਹਨਾਂ ਨੂੰ ਲਾਂਭੇ ਕੀਤਾ ਗਿਆ ਉਸ ਦੇ ਵਿੱਚ ਜਿਹੜੇ RSS ਦੇ ਤਾਂ ਆਪ ਤਾਂ ਸ਼ਾਮਲ ਹੈ ਹੀ ਹੈ ਕਿਉਂਕਿ ਹੁਣ ਜਿਹੜੀ ਗੱਲ ਸਾਹਮਣੇ ਆਉਂਦੀ ਆ ਪਰ ਇਹਨਾਂ ਦੇ ਜਿਹੜੇ ਏਜੰਟਸ ਤੇ ਇਹਨਾਂ ਦੇ ਏਜੰਟਸ ਜਥੇਦਾਰ ਤੱਕ ਵੀ ਇਹਨਾਂ ਦੇ ਕਾਰਕੁਨ ਬਣੇ ਹੋਏ ਨੇ ਉਹ ਸਾਰੀ ਕਾਰਵਾਈ ਇੱਕੋ ਤਰੀਕੇ ਦੇ ਨਾਲ ਚੱਲਦੀ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜੇ ਆਪਣੇ ਆਪ ਨੂੰ ਕਿਸੇ ਸਮੇਂ ਵੱਡੇ ਵੱਡੇ ਖਾਲਿਸਤਾਨੀ ਕਹਾਉਂਦੇ ਸੀ ਉਹ ਵੀ RSS ਦਾ ਪੱਖਪੂਰ ਦੇ ਤੁਹਾਨੂੰ ਸ਼ਰੇਆਮ ਸਿੱਧ ਹੋਣਗੇ ਕੋਈ ਹੁਣ ਤਾਂ ਉਹ ਸਿੱਧੇ ਬਸ਼ਰਮ ਜੇ ਹੋਏ ਆ ਭਾਵੇਂ ਤੁਸੀਂ ਉਹਨਾਂ ਨੂੰ ਮੂੰਹ ਤੇ ਵੀ ਕਹਿ ਦਿਓ ਉਹ ਹੀ ਹੂੰ ਹਾਂ ਜਿਹਾ ਕਰਕੇ ਛੱਡ ਦਿੰਦੇ ਆ ਪਰ ਇਹ ਇੱਕ ਗੱਲ ਕਿਉਂਕਿ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਇਹ ਇਸ ਕਰਕੇ ਜ਼ਰੂਰੀ ਹੈ ਕਿ ਹੁਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਦੀ ਹੋ ਸਕਦੀ ਹੈ ਜੇ ਉਹਨਾਂ ਨੂੰ ਲੱਗਿਆ ਕਿ ਸਾਰੇ ਦੇ ਸਾਰੇ ਪੁਰਾਤਨ ਸਰੂਪ ਅਸੀਂ ਇਕੱਠੇ ਕਰ ਲਏ ਆ ਤੇ ਆਉਣ ਵਾਲੇ ਸਮੇਂ ਦੀ ਉਹਨਾਂ ਦੀ ਪਲੈਨਿੰਗ ਇਹ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਵੀ ਉਹ ਛੇੜਛਾੜ ਕਰ ਸਕਦੇ ਆ ਤੇ ਉਹ ਸਾਡੇ ਲਈ ਬੜੀ ਖਤਰਨਾਕ ਚੀਜ਼ ਆ ਕਿਉਂਕਿ ਗੁਰਬਾਣੀ ਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜਦੋਂ ਛੇੜਛਾੜ ਹੁੰਦੀ ਆ ਤਾਂ ਕਈ ਵੇਲੇ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਆ ਜਿਵੇਂ ਗੁਰਬਾਣੀ ਦੇ ਵਿੱਚ ਰਾਮ ਲਫ਼ਜ਼ ਬਹੁਤ ਵਾਰੀ ਆਉਂਦਾ ਆ ਤੇ ਰਾਮ ਇਸ ਕਈ ਤਰੀਕਿਆਂ ਦੇ ਨਾਲ ਆਉਂਦਾ ਆ ਤੇ ਜਦੋਂ ਗੱਲ ਰੱਬ ਦੇ ਬਾਰੇ ਹੁੰਦੀ ਆ ਤਾਂ ਰਾਮ ਨੂੰ ਉਹਦਾ ਇੱਕ ਐਡਜੈਕਟਿਵ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਉਹ ਰੱਬ ਹਰੇਕ ਥਾਂ ਦੇ ਉੱਤੇ ਰਮਿਆ ਹੋਇਆ ਇਸ ਕਰਕੇ ਅਸੀਂ ਉਸਨੂੰ ਰਾਮ ਕਹਿੰਦੇ ਹਾਂ ਇਸ ਤੋਂ ਇਲਾਵਾ ਕ੍ਰਿਸ਼ਨ ਗੋਵਰਧਨ ਤੇ ਹੋਰ ਕਈ ਇਹੋ ਜਿਹੇ ਨਾਂ ਆਉਂਦੇ ਜਿਹਨਾਂ ਜਿਹੜੇ ਦੇਖਣ ਨੂੰ ਹਿੰਦੂ ਲਫ਼ਜ਼ ਲੱਗਦੇ ਨੇ ਪਰ ਉਹਨਾਂ ਦੇ ਸਹੀ ਜਿਹੜੇ ਅਰਥ ਨੇ ਉਹ ਹਿੰਦੂ ਗ੍ਰੰਥਾਂ ਦੇ ਵਿੱਚ ਵੀ ਜਿਹੜੇ ਰਾਮ ਦੇ ਅਰਥ ਤੁਹਾਨੂੰ ਇਹੀ ਮਿਲਣਗੇ ਜਿਹੜੇ ਸਹੀ ਅਰਥ ਨੇ ਇਹ ਇੱਕ ਬੜੀ ਮਤਲਬ ਵਿਸ਼ਾਲ ਵਿਸ਼ਾ ਬਣ ਜਾਂਦਾ ਆ ਜਿਹੜੇ ਚਾਰ ਉਹਨਾਂ ਦੇ ਗ੍ਰੰਥ ਨੇ ਉਹਨਾਂ ਦੇ ਵਿੱਚ ਰੱਬ ਦੀ ਪਰਮਾਰਥ ਦੀ ਗੱਲ ਕਿਵੇਂ ਕੀਤੀ ਗਈ ਤੇ ਬਾਅਦ ਦੇ ਵਿੱਚ ਰਾਜਿਆਂ ਨੂੰ ਕਿਵੇਂ ਰੱਬ ਬਣਾ ਕੇ ਪੇਸ਼ ਕੀਤਾ ਗਿਆ ਉਹ ਇੱਕ ਬੜਾ ਮਤਲਬ ਇਹਨਾਂ ਦੇ ਆਪਣੇ ਪ੍ਰਚਾਰਕ ਵੀ ਇਸ ਗੱਲ ਦੇ ਉੱਤੇ ਇਹਨਾਂ ਦੀ ਬਹੁਤ ਬਹਿਸ ਚੱਲਦੀ ਹੈ ਸਾਡਾ ਉਸ ਪਾਸੇ ਵੱਲ ਜਾਣ ਦਾ ਕੋਈ ਮਕਸਦ ਨਹੀਂ ਕੋਈ ਸਾਡਾ ਇਰਾਦਾ ਨਹੀਂ ਕਿ ਉਹਨਾਂ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾਵੇ ਪਰ ਹਾਂ ਜਦੋਂ ਉਹ RSS ਵਰਗੀ ਜਥੇਬੰਦੀ ਸਾਡੇ ਧਰਮ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਕਰਦੀ ਹੈ ਤਾਂ ਫਿਰ ਸਾਨੂੰ ਜਵਾਬ ਦੇਣਾ ਜਿਹੜਾ ਉਹ ਜ਼ਰੂਰੀ ਹੋ ਜਾਂਦਾ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਦਾ ਜਵਾਬ ਦਿੱਤਾ ਜਾਵੇ ਤੇ ਜਿਹੜੇ ਸਰੂਪ ਇਕੱਠੇ ਕੀਤੇ ਗਏ ਉਹਨਾਂ ਦਾ ਲੇਖਾ ਜੋਖਾ ਰੱਖਣਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਕਿਉਂਕਿ ਬਣਦੇ ਹੀ ਇਹ ਨੇ ਪਰ ਅੱਜ ਤੱਕ ਦੇਖੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆ ਰਿਹਾ ਹੁਣ ਇਹ ਜਿਹੜੀ ਗੱਲ ਵੀ ਨਾਗਪੁਰ ਚ ਇੰਨੇ ਸਰੂਪ ਚਲੇ ਗਏ ਇਸ ਦੇ ਬਾਰੇ ਵੀ ਕੋਈ ਨਹੀਂ ਬੋਲ ਰਿਹਾ
ਉੱਥੇ ਜੀ ਕਹਿੰਦੇ ਵੀ 267 ਸਰੂਪ ਹੀ ਨੀਗੇ ਸਰੂਪਾਂ ਦੀ ਗਿਣਤੀ ਬਹੁਤ ਆ ਸੋ ਉਹ ਹੁਣ ਇਹ ਵੀ ਹੋ ਸਕਦਾ ਵੀ ਜਿਹੜੀ ਉਹ ਚੱਲ ਰਹੀ ਆ ਇਨਕੁਆਇਰੀਆਂ ਜਿਹੜੀਆਂ ਜਾਂ ਇੱਕ ਪੈਨਲ ਬਣਾਇਆ ਵੀ ਉਹਨੂੰ ਨਾ ਸਿਰੇ ਚੜ੍ਹਨ ਦਿੱਤਾ ਜਾਵੇ ਉਹਦੇ 'ਚ ਆਪਣੇ ਆਪ ਦੇ ਵਿੱਚ ਦੂਸਰੀ ਗੱਲ ਜੇਕਰ ਕਰੀਏ ਵੀ ਇਹਨਾਂ ਜਥੇਦਾਰਾਂ ਦੀ ਜਾਂ ਜਿਹੜੇ ਜਿਵੇਂ ਤੁਸਾਂ ਨੇ ਗੱਲ ਕਰੀ ਸੀ ਵੀ ਸੰਸਕਾਰ ਪੁਰਾਤਨ ਬੀੜਾਂ ਦੇ ਵੀ ਬਿਰਧ ਹੋਈਆਂ ਬੀੜਾਂ ਦੇ ਉਹਦੇ ਨਾਲ ਵੀ ਸਾਡਾ ਬਹੁਤ ਵੱਡਾ ਨੁਕਸਾਨ ਅਸੀਂ ਖੁਦ ਕੀਤਾ ਹੈ ਉਹ ਸਾਡੀਆਂ ਪੁਰਾਤਨ ਬੀੜਾਂ ਜਿਹੜੀਆਂ ਸਨ ਉਹ ਸਾਨੂੰ ਸਾਂਭਣੀਆਂ ਚਾਹੀਦੀਆਂ ਸੀ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਉਹ ਸਾਡੇ ਕੋਲ ਅੱਗੇ ਜਿਹੜੇ ਛਾਪੇਖਾਨੇ ਬਹੁਤ ਹੈ ਵੀ ਅਸੀਂ ਨਵੀਆਂ ਛਪਾਓ ਤੁਸੀਂ ਪਰ ਜਿਹੜੀ ਹੁਣ ਆਪਾਂ ਕਿਤੇ ਵੀ ਜਾਂਦੇ ਹਾਂ ਕੋਸ਼ਿਸ਼ ਕਰੀਦੀ ਆ ਕਿ ਪੁਰਾਣੀ ਤੋਂ ਪੁਰਾਣੀ ਕਿਤਾਬ ਲੈ ਕੇ ਆਈਏ ਕਹਿੰਦੇ ਵੀ ਉਹਦੇ ਵਿੱਚ ਸੱਚ ਜ਼ਿਆਦਾ ਲਿਖਿਆ ਹੁਣ ਤੁਸੀਂ 84 ਦੀ ਜੇਕਰ ਆਪਾਂ ਗੱਲ ਕਰਦੇ ਆ ਉਸ ਦੌਰਾਨ ਜੇਕਰ ਜਿਹੜੇ ਬੰਦੇ ਆਪਾਂ ਨੂੰ ਇੱਕ ਕਾਲਰ ਆਈ ਜੀ ਆਪਾਂ ਇਹਨਾਂ ਨੂੰ ਪਹਿਲਾਂ ਲੈ ਲਈਏ ਕਾਲ ਲੈ ਲਈਏ
ਇਹ ਫਿਰ ਤੁਹਾਡਾ ਫੇਸਬੁੱਕ ਤੇ ਤੁਸੀਂ ਮਿਲਦਾ
ਹਾਂ ਹਾਂ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ
ਹੈਲੋ
ਹਾਂਜੀ ਹਾਂਜੀ
ਹੈਲੋ
ਹਾਂਜੀ
ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ
ਹਾਂਜੀ ਹਾਂਜੀ
ਹਾਂਜੀ ਕੁਲਦੀਪ ਜੀ ਸਹਿ ਸਿੰਘ ਜੀ ਕੀ ਹਾਲ ਚਾਲ ਆ
ਬਸ ਚੜ੍ਹਦੀ ਕਲਾ ਜੀ ਠੀਕ ਆ ਜੀ
ਬਹੁਤ ਵਧੀਆ ਤੁਹਾਡਾ ਵਿਸ਼ਾ ਚੱਲ ਰਿਹਾ ਆ
ਹਾਂਜੀ
ਜਿਹੜੀ ਤੁਸੀਂ ਇਕਬਾਲ ਸਿੰਘ ਬਾਰੇ ਗੱਲ ਕਰ ਰਹੇ ਆ
ਹਾਂਜੀ
ਜਿਹੜੀ ਉਹਨੇ ਆਰ ਐਸ ਐਸ ਦਾ ਏਜੰਟ ਹੀ ਨਹੀਂ ਮੈਂ ਕਹਿੰਦਾ ਹੈਗਾ ਹੀ ਪੱਗ ਵਾਲਾ ਬਾਹਮਣ ਆ ਹਾਂ ਨਹੀਂ ਏਜੰਟ ਨਹੀਂ ਉਹ ਹੈਗਾ ਹੀ ਪੱਗ ਵਾਲਾ ਬਾਹਮਣ ਆ ਜਿਹਨੇ ਇਹ ਕਿਹਾ ਵੀ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਲਵ ਕੁਸ਼ ਦੇ ਵੰਸ਼ ਚੋਂ ਸੀਗੇ
ਹਾਂਜੀ
ਔਰ ਉਹਨੂੰ ਮੈਨੂੰ ਲੱਗਦਾ ਵੀ ਉਹ ਜਸੇਦਾਰ ਪਤਾ ਨੀ ਕਾਹਦਾ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਨੀ ਲੱਗਦਾ
ਹਾਂਜੀ ਹਾਂਜੀ
ਕਿਉਂਕਿ ਜੇ ਸਾਡੇ ਵਰਗੇ ਜਿਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਨੀ ਲੇਕਿਨ ਸੁਣ ਕੇ ਪਤਾ ਸਾਨੂੰ
ਹਾਂਜੀ
ਤੇ ਜਿਸ ਰਾਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਚ ਕੀਤੀ ਗਈ ਆ
ਹਾਂਜੀ
ਉਹ ਰਾਮ ਤੇ ਰਾਜੇ ਦਸ਼ਰਥ ਦਾ ਲੜਕਾ ਰਾਮ ਵੱਖਰੇ ਆ
ਹਾਂਜੀ 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 ਹਾਂਜੀ
ਕਿਉਂਕਿ ਗੁਰੂ ਸਾਹਿਬਾਂ ਨੇ ਇਹ ਦੋਨਾਂ ਗੱਲਾਂ ਨੂੰ ਬੜੀ ਅੱਛੀ ਤਰ੍ਹਾਂ ਕਲੀਅਰ ਕੀਤਾ ਆ
ਹਾਂਜੀ
ਕਿਉਂਕਿ ਜਦੋਂ ਸਤਿਗੁਰੂ ਕਬੀਰ ਸਾਹਿਬ ਆਪਣੀ ਬਾਣੀ ਚ ਫਰਮਾਉਂਦੇ ਆ ਬਈ ਏਕ ਰਾਮ ਦਸ਼ਰਥ ਕਾ ਬੇਟਾ ਏਕ ਰਾਮ ਘੱਟ ਘੱਟ ਮੈਂ ਦੇਖਾ ਏਕ ਰਾਮ ਕਾ ਸਗਲਤ ਸਾਰਾ ਤਾਂ ਏਕ ਰਾਮ ਹੈ ਜਗ ਸੇ ਨਿਆਰਾ
ਹਾਂਜੀ ਹਾਂਜੀ ਹਾਂਜੀ
ਇਹਦਾ ਮਤਲਬ ਕਬੀਰ ਸਾਹਿਬ ਨੇ ਸਪਸ਼ਟ ਕਰਤਾ ਬਈ ਇਹ ਜਿਹੜਾ ਰਾਮ ਰਾਮ ਰਾਜਾ ਆ ਉਹ ਭਾਰਤ ਦੇ ਕਿਸੇ ਰਾਜ ਦਾ ਰਾਜਾ ਹੋਇਆ
ਹਾਂਜੀ ਹਾਂਜੀ ਹਾਂਜੀ
ਉਹ ਦਸ਼ਰਥ ਦਾ ਲੜਕਾ ਹੋਇਆ ਸਾਡਾ ਰਾਮ ਉਹ ਤਾਂ ਸਭ ਜਗ੍ਹਾ ਰਮਿਆ ਆ ਰਾਮ ਰਮਈਆ
ਹਾਂਜੀ ਹਾਂਜੀ ਹਾਂਜੀ
ਉਹ ਸਰਬ ਵਿਆਪਕ ਆ ਜਿਵੇਂ ਗੁਰੂ ਸਾਹਿਬ ਕਹਿੰਦੇ ਵੀ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਵੇ ਅਗੰਮ ਅਗੋਚਰ ਅੱਤ ਵੱਡਾ ਅਤੁੱਲ ਨਾ ਤੁਲਿਆ ਜਾਵੇ ਐਡਾ ਵੱਡਾ ਆ ਅਗੰਮੀ ਅਗੋਚਰ ਜਿਹਨੂੰ ਤੋਲਿਆ ਵੀ ਨੀ ਜਾ ਸਕਦਾ ਨਾਪਿਆ ਵੀ ਨੀ ਜਾ ਸਕਦਾ ਕਿ ਰਾਮ ਚੰਦਰ ਰਾਜਾ ਏਦਾਂ ਦਾ ਸੀਗਾ ਔਰ ਗੁਰੂ ਰਵਿਦਾਸ ਜੀ ਇਹਦੇ ਬਾਰੇ ਬਹੁਤ ਸਪਸ਼ਟ ਕਰਦੇ ਆ ਰਾਜਾ ਰਾਮ ਕੀ ਸੇਵ ਨਾ ਕਿੰਨੀ ਕਹਿਰ ਵਿਦਾਸ ਚ ਮਾਰਾ
ਹਾਂਜੀ ਹਾਂਜੀ ਹਾਂਜੀ
ਔਰ ਸਤਿਗੁਰੂ ਕਬੀਰ ਸਾਹਿਬ ਬਹੁਤ ਸਪਸ਼ਟ ਕਰਦੇ ਆ ਰਾਜਾ ਰਾਮ ਜਪ ਤੇ ਕੋਉ ਨਾ ਤਰਿਓ
ਹਾਂਜੀ 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 ਠੀਕ
ਔਰ ਸਤਿਗੁਰੂ ਨਾਮਦੇਵ ਜਦੋਂ ਸਾਰੇ ਦੇਵੀ ਦੇਵਤਿਆਂ ਦੇ ਬਾਰੇ ਬੋਲਦੇ ਆ ਤਾਂ ਰਾਮਚੰਦਰ ਬਾਰੇ ਬੋਲਦੇ ਆ ਪਾਂਡੇ ਤੁਮਾਰਾ ਰਾਮਚੰਦ ਬਹੁ ਵੀ ਆਪਤ ਦੇਖਾ ਤਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਰੋ ਗਵਾਈ ਸੀ ਉਸ ਰਾਜੇ ਰਾਮਚੰਦਰ ਦੀ ਗੱਲ ਕਰਦੇ ਆ
ਹਾਂਜੀ
ਵੀ ਜਿਹੜਾ ਤੁਹਾਡਾ ਰਾਜਾ ਰਾਮਚੰਦਰ ਸੀਗਾ ਹੁਣ ਤਾਂ ਘਰ ਦੀ ਜਨਾਨੀ ਵਾਲੀ ਰਾਵਣ ਨਾਲ ਲੜਕੇ
ਹਾਂਜੀ ਹਾਂਜੀ ਹਾਂ ਵੀ ਉਹ ਮੈਂ ਦੇਖਿਆ ਜਨਾਨੀ ਦੇ ਲੜਦਾ ਦੇਖਿਆ ਮੈਂ
ਤੇ ਮਹਾਰਾਜ ਕਹਿੰਦੇ ਮੈਂ ਤਾਂ ਉਹ ਵੀ ਦੇਖਿਆ
ਹਾਂਜੀ
ਤੇ ਇਹ ਜਿਹੜਾ ਸਾਡਾ ਜਥੇਦਾਰ ਬਣਿਆ ਫਿਰਦਾ ਪੱਗ ਵਾਲਾ ਬਾਹਮਣ ਆ ਰਿਹਾ ਸੀ ਏਜੰਟ ਇਹਨੂੰ ਲੱਗਦਾ ਬਾਣੀ ਪੜ੍ਹੀ ਨਹੀਂ
ਹਾਂਜੀ ਹਾਂਜੀ
ਨਹੀਂ ਬਾਣੀ ਤਾਂ ਪੜ੍ਹੀ ਹੋਣੀ ਪਰ ਫਿਰ ਆਪਣੇ ਜੀ ਮਹਿਲ ਕੋਠੀਆਂ ਕਿੱਦਾਂ ਪਾਉਣੀਆਂ ਨਾ ਕੌਮ ਦੇ ਪੈਠੇ ਦੇ ਛੁਰੇ ਮਾਰ ਕੇ ਤੇ ਮਿਲਣਾ ਸਾਰਾ ਕੁਛ
ਹਾਂਜੀ ਔਰ ਫਿਰ ਅੱਗੇ ਸਾਗੇ ਗੁਰੂ ਸਾਹਿਬ ਦੀ ਗੱਲ ਹੋਰ ਕਹਿੰਦੇ ਆ ਰਾਮ ਨਾਮ ਸਭ ਕੋ ਜਪੇ ਠੱਗ ਡਾਕੂ ਔਰ ਚੋਰ ਜੋ ਨਾਮ ਸਾਧੂ ਜਪੇ ਉਹ ਨਾਮ ਕੁਛ ਔਰ
ਹਾਂਜੀ ਹਾਂਜੀ
ਕੋਈ ਇਦੋਂ ਵੱਡੀ ਹੋਰ ਸਪਸ਼ਟ ਕਰਨ ਦੀ ਜ਼ਰੂਰਤ ਨੀ ਕਬੀਰ ਸਾਹਿਬ ਨੇ ਔਰ ਸਾਡੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਚ ਬੈਠੇ ਆ ਉਹਨਾਂ ਨੇ ਸਪਸ਼ਟ ਕੀਤਾ ਇਸ ਬਾਰੇ
ਹਾਂਜੀ ਹਾਂਜੀ
ਕਿਉਂਕਿ ਕਬੀਰ ਸਾਹਿਬ ਕਹਿੰਦੇ ਆ ਰਾਮ ਕਹਿਣ ਮੇ ਭੇਦ ਹੈ ਤਾਂ ਮੈਂ ਇੱਕ ਵਿਚਾਰ ਏਕ ਰਾਮ ਸਭ ਕੋ ਕਹੇ ਏਕ ਰਾਮ ਕੌਤਕਾਰ
ਹਾਂਜੀ
ਕਹਿੰਦੇ ਇੱਕ ਰਾਮ ਉਹ ਜਿਹੜੀਆਂ ਰਾਮ ਲੀਲਾ ਹੁੰਦੀਆਂ ਉਹ ਰਾਮ ਰਾਜਾ ਆ
ਹਾਂ
ਤੇ ਜਿਹੜਾ ਸਾਡਾ ਰਾਮ ਉਹ ਤਾਂ ਸਭ ਜਗ੍ਹਾ ਰਮਿਆ ਆ
ਉਹ ਤਾਂ ਲੀਲਾ ਆਪ ਰਚਾਉਂਦਾ
ਉਹ ਤਾਂ ਹਰ ਘੱਟ ਘੱਟ ਦੇ ਵਿੱਚ ਹਰ ਮਨੁੱਖ ਚ ਹਰ ਜੀਵ ਜੰਤੂ ਚ
ਹਾਂਜੀ ਹਾਂਜੀ
ਮਤਲਬ ਇਹ ਮਤਲਬ ਜਿਹੜੇ ਲੋਕ ਆ ਇਹ ਆਰ ਐਸ ਐਸ ਦੇ ਏਜੰਟ ਆ ਔਰ ਇਹਨਾਂ ਨੇ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਸੀਗੀ
ਹਾਂਜੀ
ਤਾਂ ਜਿੱਦਾਂ ਸਾਹਿਬ ਸਿੰਘ ਜੀ ਉਹਨੇ ਜ਼ਿਕਰ ਕੀਤਾ ਵੀ ਕਿਸੇ ਧਾਰਮਿਕ ਸਥਾਨ ਨੂੰ ਢਾ ਕੇ ਆਪਣਾ ਬਣਾਉਣਾ ਸਭ ਤੋਂ ਘਟੀਆ ਗੱਲ ਆ
ਹਾਂਜੀ
ਔਰ ਜਦੋਂ ਦੇਖਦੇ ਵੀ ਬਾਬਰੀ ਮਸਜਿਦ ਤੋਂ ਵੀ ਪਹਿਲਾਂ ਉੱਥੇ ਭਗਵਾਨ ਬੁੱਧ ਦਾ ਮੱਠ ਸੀਗਾ
ਹਾਂਜੀ
ਜਦੋਂ ਹੁਣ ਖੁਦਾਈ ਉਹਦੀ ਕੀਤੀ ਭਗਵਾਨ ਬੁੱਧ ਦੀਆਂ ਮੂਰਤੀਆਂ ਨਿਕਲੀਆਂ ਬੁੱਧੀਜ਼ਮ ਦੀਆਂ
ਹਾਂਜੀ
ਅੱਛਾ ਜੀ
ਕਿਉਂਕਿ ਸੁਪਰੀਮ ਕੋਰਟ ਉਹਨਾਂ ਦੀ ਜੱਜ ਉਹਨਾਂ ਦੇ ਸਾਰਾ ਤੰਤਰ ਉਹਨਾਂ ਦਾ ਜੋ ਮਰਜ਼ੀ ਕਰ ਸਕਦੇ ਆ
ਹਾਂਜੀ
ਔਰ ਜਿਵੇਂ 2001 ਦੇ ਵਿੱਚ ਇੱਕ ਸਰਕੂਲਰ ਇਹਨਾਂ ਦਾ ਗੁਪਤ ਸੀ ਉਹ ਜਾਰੀ ਹੋਈ ਬਾਹਰ ਲੀਕ ਹੋ ਗਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਕਿੱਦਾਂ ਇਹ ਹਿੰਦੂ ਰਾਸ਼ਟਰ ਬਣਾਉਣਾ ਆ ਕਿੱਦਾਂ ਘੱਟ ਗਿਣਤੀਆਂ ਨੂੰ ਸਿੱਖਾਂ ਨੂੰ ਬੋਧੀਆਂ ਨੂੰ ਦਲਿਤਾਂ ਨੂੰ ਜਾਂ ਤਾਂ ਉਹਨਾਂ ਨੂੰ ਜਬਰਨ ਹਿੰਦੂ ਬਣਾਉਣਾ ਨਹੀਂ ਤਾਂ ਆਪਣੇ ਆਪ ਜਜ਼ਬ ਕਰ ਲੈਣਾ
ਹਾਂਜੀ ਹਾਂਜੀ ਬਿਲਕੁਲ
ਕਾਫੀ ਪੁਰਾਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਮੈਨੂੰ ਲੱਗਦਾ ਵੀ 10-12 ਉਹਦੇ ਪੁਆਇੰਟ ਸੀਗੇ
ਮੈਂ ਪੜਿਆ ਜੀ ਹਾਂਜੀ ਮੈਨੂੰ ਪਤਾ ਜੀ ਮੈਂ ਉਹ ਇੱਥੋਂ ਅਸੀਂ ਪ੍ਰੋਗਰਾਮ ਵੀ ਕਰਿਆ ਸੀ
ਔਰ ਉਹ ਉਸ ਨੀਤੀ ਤੇ ਕੰਮ ਕਰ ਰਹੇ ਆ ਸਾਡੇ ਲੋਕ ਜਿਹੜੇ ਆਪਸ ਚ ਲੜਨ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ
ਹਾਂਜੀ ਹਾਂਜੀ
ਹੁਣ ਸਾਡੇ ਜਿਹੜੇ ਜਥੇਦਾਰ ਮੌਜੂਦਾ ਚੁੱਪ ਬੈਠੇ ਉਹਨਾਂ ਦਾ ਬਿਆਨ ਹੀ ਨਹੀਂ ਆਇਆ
ਹਾਂਜੀ ਉਹ ਬਿਆਨ ਜੇ ਆਉਣਾ ਵੀ ਥੋੜਾ ਲੰਗੜਾ ਲੂਲਾ ਜੇ ਆਉਣਾ ਜੀ ਆ ਤਾਂ ਜਾਊ ਹਾਂ ਕਿਉਂਕਿ ਕਈ ਕੁਛ ਚੱਲਦਾ ਦੂਜੀ ਗੱਲ ਜਿਹੜੀ ਕਰੀਏ ਪਈ ਉਹਨਾਂ ਨੇ ਹੁਣ ਉਹਦੇ ਨਾਲ ਉੱਥੇ ਉਹ ਰੁਕੇ ਨੀ ਹੈਗੇ ਇੱਕ ਤਾਂ ਹੁੰਦਾ ਵੀ ਉਹ ਰੁਕ ਗਏ ਆ ਚਲੋ ਇਹ ਕੰਮ ਨਹੀਂ ਕਰ ਲਿਆ ਪਰ ਜਿਹੜੇ ਉਹਨਾਂ ਦੇ ਦੂਜੇ ਆ ਉਹ ਕਹਿੰਦੇ ਵੀ ਹੁਣ ਇਹ ਅਸੀਂ ਜਿਹੜਾ ਮਸਜਿਦ ਦਾ ਸੀਗਾ ਜਿੱਥੇ ਤੇ ਰਾਮ ਮੰਦਿਰ ਦੀ ਜਿਹੜੀ ਰੌਲਾ ਸੀ ਇਹ ਤਾਂ ਅਸੀਂ ਮੁਕਾ ਲਿਆ ਹੁਣ ਕਹਿੰਦੇ ਇੱਕ ਪੰਜਾਬ ਦੀ ਧਰਤੀ ਤੇ ਦਰਬਾਰ ਸਾਹਿਬ ਦੇ ਨਾਂ ਦੇ ਉੱਤੇ ਸਵੈ ਮੰਦਿਰ ਆ ਵਿਸ਼ਨੂੰ ਦਾ ਮੰਦਿਰ ਜਿਹੜਾ ਉਹ ਅਸੀਂ ਆਪਣੇ ਕਬਜ਼ੇ ਚ ਲੈਣਾ
ਬਿਲਕੁਲ ਦੇਖੋ ਜੀ ਉਹਨੀ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਸਾਰੇ ਮੰਗਾ ਲਏ ਆ
ਹਾਂਜੀ
ਉਹਨੀ ਇਹ ਚ ਯਕੀਨ ਵੀ ਉਹਨੀ ਇਹ ਚ ਬਾਣੀ ਚ ਵੀ ਮਿਲਾਵਟ ਕਰਨੀ ਆ
ਹਾਂਜੀ
ਜਿੱਦਾਂ ਦਸਮ ਗ੍ਰੰਥ ਨੂੰ ਦਸਮ ਗ੍ਰੰਥ ਸਾਹਿਬ ਬਣਾ ਸਕਦੇ ਆ
ਹਾਂਜੀ ਹਾਂਜੀ ਬਿਲਕੁਲ ਜੀ ਬਣਾਇਆ ਉਹਨੀ
ਕਿਉਂਕਿ ਜੇ ਆਪਣੇ ਨਾਲ ਨਾ ਹੋਣ ਤਾਂ ਦੁਸ਼ਮਣ ਤਾਂ ਕਦੀ ਕਰ ਹੀ ਨੀ ਸਕਦਾ ਕੁਛ ਵੀ
ਹਾਂਜੀ
ਆਪਣਿਆਂ ਦੀਆਂ ਗੱਦਾਰੀਆਂ ਨੇ ਹਮੇਸ਼ਾ ਕਹਿੰਦੇ ਕਿ ਜਿੱਦਾਂ ਪੁਰਾਣੀ ਕਹਾਵਤ ਆ ਵੀ ਰਾਵਣ ਮਾਰ ਗਿਆ ਸੀ ਘਰ ਦੇ ਭੇਤ ਨਾਲ ਮਾਰਿਆ ਗਿਆ ਸੀ
ਘਰ ਦੇ ਨਾਲ ਹਾਂਜੀ ਹਾਂਜੀ
ਹਾਂਜੀ ਹਾਂਜੀ
ਤੇ ਘਰ ਦਾ ਭੇਤੀ ਮਾਰਦੇ ਸਾਰੇ ਆਰ ਐਸ ਐਸ ਦੇ ਦਲਾਲ ਆ ਗੁਰੂ ਸਾਹਿਬ ਦੇ ਮਿਸ਼ਨ ਤੇ ਚੱਲਦੇ ਨੀ ਨਾ ਇਹ ਸਿੱਖ ਹੈਗੇ ਆ ਬਾਣਾ ਜ਼ਰੂਰ ਬਣਾਇਆ ਵਿਚਾਰਾਂ ਦੇ ਸਿੱਖ ਨੀ ਹੈਗੇ
ਹਾਂਜੀ ਕਈ ਵਾਰੀ ਜੀ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਜਦੋਂ ਕਿਤੇ ਚੱਲਦਿਆਂ ਫਿਰਦੇ ਨਾ ਜਿਹੜਾ ਵਿਚਾਰਾ ਨੌਜਵਾਨ ਸਾਡਾ ਅੱਜ ਦਾ ਨੌਜਵਾਨ ਆ ਜਿਹੜਾ ਕੇਸ ਕਤਲ ਕਰਕੇ ਜਿਹੜਾ 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 ਜਿਹਦੇ ਜਿਹਨੂੰ ਅਸੀਂ ਜਿਹੜੇ ਵੱਡੇ ਕਈ ਅੰਮ੍ਰਿਤਧਾਰੀ ਆ ਨਾ ਉਹਨਾਂ ਨੂੰ ਵਿਚਾਰੇ ਨੂੰ ਲਾਗੇ ਨੀ ਲੱਗਣ ਜਵਾਕਾਂ ਨੂੰ ਲਾਗੇ ਨੀ ਲੱਗਣ ਦਿੰਦੇ ਅਸੀਂ ਸੋ ਜੇ ਕਿਤੇ ਉਹਨਾਂ ਨਾਲ ਵਿਚਾਰ ਕਰੀਏ ਉਹ ਵਿਚਾਰੇ ਉਹ ਬਹੁਤ ਇਸ ਚੀਜ਼ ਨੂੰ ਭਾਵਕ ਹੋ ਜਾਂਦੇ ਆ ਵੀ ਇਹ ਜੋ ਸਾਡੇ ਧਰਮ ਚ ਇਹ ਕਿਉਂ ਹੋ ਰਿਹਾ ਜੀ ਕਿੱਦਾਂ ਹੋ ਰਿਹਾ ਹਨਾ ਉਹ ਕਣਕ ਕਿਤਨਾ ਕਿਤੇ ਹੈਗੀ ਪਰ ਅਸੀਂ ਆਪਣੀ ਆਪਣੀ ਪੀੜ੍ਹੀ ਨੂੰ ਸਾਂਭਦੇ ਹੀ ਨੀ
ਬਿਲਕੁਲ ਨਹੀਂ ਇਹ ਗੱਲ ਤੁਹਾਡੀ ਸਹੀ ਆ ਵੀ ਕਿਉਂਕਿ ਚਲੋ ਇੱਕ ਕੇਸ ਕੱਟਣੇ ਜਾਂ ਰੱਖਣੇ ਉਹ ਇੱਕ ਆਪਣਾ ਵਿਸ਼ਾ ਜੀ ਅਗਰ ਉਹ ਗੁਰਬਾਣੀ ਨਾਲ ਜੁੜਿਆ ਉਹ ਸਿੱਖ ਆ
ਹਾਂਜੀ
ਹਾਂਜੀ ਬਿਲਕੁਲ
ਤਾਂ ਗੁਰੂ ਨਾਨਕ ਸਾਹਿਬ ਬਹੁਤ ਸਪਸ਼ਟ ਕਰਦੇ ਆ ਰਾਮ ਬਾਰੇ ਵੀ ਰਾਮ ਰੋਵੇ ਨਿਕਾਲਾ ਪਿਆ ਸੀਤਾ ਲਕਸ਼ਮਣ ਵਿਛੜ ਗਿਆ ਉਹ ਰਾਮ ਦਾ ਰਾਜਾ ਰਾਮ ਚੰਦਰ ਆ ਜਿਹੜਾ ਮਰ ਵੀ ਗਿਆ ਖਤਮ ਹੋ ਗਿਆ ਸਾਡੇ ਵਾਂਗੂ ਜੰਮਿਆ ਸਾਡੇ ਵਾਂਗੂ ਬਿਨਸ ਗਿਆ ਜਿਹੜਾ ਗੁਰੂ ਸਾਹਿਬਾਨ ਦਾ ਰਾਮ ਆ ਏਕ ਓਂਕਾਰ ਆ ਉਹ ਨੇਚਰ ਦੇ ਰੂਪ ਚ ਵਿਚਰ ਰਿਹਾ ਕਦੀ ਖਤਮ ਹੋਣ ਵਾਲਾ ਨਹੀਂ
ਹਾਂਜੀ ਹਾਂਜੀ
ਕਿਉਂਕਿ ਇਹ ਜਿਹੜੇ ਮੂਰਖ ਲਾਣਾ ਨਾ ਲੋਕਾਂ ਨੂੰ ਗੁੰਮਰਾਹ ਕਰਦੇ ਆ
ਤੇ
ਉਹ ਰਾਮ ਚੰਦਰ ਜਿੱਦਾਂ ਨਾ ਜਦੋਂ ਆਪਣੇ ਦਯਾਨੰਦ ਸਰਸਵਤੀ ਪੰਜਾਬ ਆਇਆ ਸੀਗਾ ਉਹਨੇ ਸਤਿਆਰਥ ਪ੍ਰਕਾਸ਼ ਗ੍ਰੰਥ ਲਿਖਿਆ ਉਹ ਚ ਵੀ ਲਿਖਿਆ ਵੀ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਵੇਦਾਂ ਦਾ ਉਤਾਰਾ ਆ ਔਰ ਰਾਮ ਰਾਮ ਵਿੱਚੋਂ ਕੱਢ ਦਿਓ ਤਾਂ ਕਹਿੰਦਾ ਬਚਦੇ ਕੱਖ ਨਹੀਂ
ਹਾਂਜੀ ਹਾਂਜੀ
ਇਹ ਉਸੇ ਨੀਤੀ ਦੇ ਚੱਲ ਰਹੇ ਆ
ਬਿਲਕੁਲ ਜੀ ਬਿਲਕੁਲ ਟਾਈਮ ਬਦਲਿਆ ਸਮਾਂ ਬਦਲਿਆ ਪਰ ਨੀਤੀ ਉਹੀ ਆ
ਹਾਂਜੀ ਬਾਕੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ
ਥੈਂਕ ਯੂ ਜੀ ਓਕੇ ਜੀ ਪਗ ਜੀ ਖਾਲਸਾ ਫਤਿਹ ਜੀ
ਸਮਝ ਪਈ
ਹਾਂਜੀ ਹਾਂਜੀ ਜਿਹੜਾ ਉਹ ਦਰਬਾਰ ਸਾਹਿਬ ਤੇ ਅੱਖ ਰੱਖ ਕੇ ਬੈਠੇ ਆ ਬਈ ਇਹ ਦਰਬਾਰ ਸਾਹਿਬ ਜਿਹੜਾ ਆ ਇਹ ਇਹ ਸਵੈ ਮੰਦਿਰ ਜਿਹੜਾ ਆ ਇਹ ਸਵਰਨ ਮੰਦਿਰ ਉਹ ਸਵੈ ਮੰਦਿਰ ਕਰਕੇ ਗੱਲ ਕਰਦੇ ਨਾ ਇਹ ਜਿਹੜਾ ਜੀ ਸਵਰਨ ਤਾਂ ਹੁਣ ਸੋਨੇ ਕਰਕੇ ਕਹੀ ਜਾਂਦੇ ਨਾ ਵੀ ਇਹ ਜਿਹੜਾ ਜੀ ਇਹ ਸਾਡਿਆਂ ਸਾਡਾ ਦੇਵੀ ਦੇਵਤਿਆਂ ਦਾ ਮੰਦਿਰ ਆ ਵੀ ਹੁਣ ਅਸੀਂ ਉਹ ਉੱਤੇ ਅਸੀਂ ਕਾਬਜ਼ ਹੋਣਾ ਉਹ ਢਵਾ ਕੇ ਤਾਂ ਉੱਥੇ ਅਸੀਂ ਹੁਣ ਜਿਹੜੀਆਂ ਟੱਲੀਆਂ ਤੇ ਮੂਰਤੀਆਂ ਜਿਹੜੀਆਂ ਰੱਖਣੀਆਂ ਤੇ ਉੱਥੇ ਅਸੀਂ ਟੱਲ ਖੜਕਾਉਣੇ ਆ ਤੇ ਸਾਡੇ ਜਿਹੜੇ ਜਥੇਦਾਰ ਆ ਜਾਂ ਸਾਡੇ ਜਿਹੜੇ ਕੌਮ ਦੇ ਲੀਡਰ ਆ ਉਹ ਹਜੇ ਵੀ ਸੁੱਤੇ ਪਏ ਆ
ਸੁੱਤੇ ਨਹੀਂ ਜੀ ਉਹਨਾਂ ਨੇ ਫਿੱਟ ਕਰ ਦਿੱਤੇ ਆਪਣੇ ਬੰਦੇ
ਤੇ
ਪਿਛਲੀ ਵਾਰ ਦਾ ਜੋ ਦਰਬਾਰ ਸਾਹਿਬ ਦੀ ਜੋ ਮੇਰੀ ਆਪਣੀ ਉੱਥੇ ਫੇਰੀ ਦਰਬਾਰ ਸਾਹਿਬ ਜਾ ਕੇ ਦੇਖਿਆ ਤਾਂ ਬਹੁਤਾਤ ਦੇ ਵਿੱਚ ਤੁਹਾਨੂੰ ਜਿਹੜਾ ਉਸਦਾ ਰੂਪ ਰੇਖਾ ਬਦਲ ਦਿੱਤੀ ਗਈ ਹੈ ਉਸ ਤੇ ਤੁਹਾਨੂੰ ਤੁਸੀਂ ਇਹ ਤਾਂ ਸੌਖੀ ਜੀ ਗੱਲ ਹੈਗੀ ਹੁਣ ਤੁਸੀਂ ਦੇਖੋ ਕਿ ਉੱਥੇ ਅਕਾਲ ਤਖ਼ਤ ਤੋਂ ਕੋਈ ਇਹਨਾਂ ਮਸਲਿਆਂ ਦੇ ਉੱਤੇ ਕੋਈ ਗੱਲਬਾਤ ਹੁੰਦੀ ਹੋਵੇ ਜਿਵੇਂ ਹੁਣ ਰਾਮ ਮੰਦਿਰ ਦਾ ਚੱਲਿਆ ਜਾਂ ਹੋਰ ਮਸਲਿਆਂ ਦਾ ਸਾਰੇ ਮਸਲਿਆਂ ਦਾ ਭੋਗ ਪਾ ਦਿੱਤਾ ਤੇ ਜੋ ਜੋ 1984 ਜਾਂ ਉਸ ਤੋਂ ਬਾਅਦ ਹੋਇਆ ਉਹਨਾਂ ਸਾਰਿਆਂ ਮਸਲਿਆਂ ਦਾ ਭੋਗ ਪਾ ਦਿੱਤਾ ਤੇ ਦਰਬਾਰ ਸਾਹਿਬ ਨੂੰ ਬਕਾਇਦਾ ਹੀ ਉਹਨਾਂ ਨੇ ਜਿਹੜਾ ਇੱਕ ਪੂਜਾ ਸਥਾਨ ਉਹ ਕਹਿਣ ਵੀ ਲੱਗ ਪਏ ਨੇ ਪੂਜਾ ਸਥਾਨ ਮਤਲਬ ਹੌਲੀ ਹੌਲੀ ਉਹਨੂੰ ਜਿਵੇਂ ਹਰਿਮੰਦਰ ਆ ਹੌਲੀ ਹੌਲੀ ਉਹਨੂੰ ਮੰਦਰ ਤੇ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਮਯਾਬ ਵੀ ਹੋ ਜਾਣ ਜੇ ਸਾਡੀ ਕੌਮ ਸੁੱਤੀ ਰਹੀ ਤੇ ਜਿਹੜੇ ਟੁੱਕੜ ਬੋਝ ਕਿਸਮ ਦੇ ਲੋਕ ਨੇ ਉਹ ਜਥੇਦਾਰ ਬਣ ਕੇ ਉੱਤੇ ਕਾਬਜ਼ ਹੁੰਦੇ ਰਹਿਣ ਅਕਾਲ ਤਖ਼ਤ ਤੇ ਜਾਂ ਸ਼੍ਰੋਮਣੀ ਕਮੇਟੀ ਜਦੋਂ ਤੱਕ ਬਾਦਲਾਂ ਦੇ ਪੈਰਾਂ ਦੇ ਹੇਠ ਆ ਤਾਂ ਕੁਛ ਵੀ ਮੁਮਕਿਨ ਹੋ ਸਕਦਾ ਆ ਦੁੱਖ ਤਾਂ ਜ਼ਰੂਰ ਹੁੰਦਾ ਆ ਕਿ ਜੋ ਕੁਛ ਉੱਥੇ ਵਰਤ ਰਿਹਾ ਆ ਪਰ ਕਿਤੇ ਨਾ ਕਿਤੇ ਜਿਹੜੀ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਪਾਂ ਨੂੰ ਲੈਣੀ ਪਵੇਗੀ ਸਾਨੂੰ ਇਹ ਮੰਨਣਾ ਪਵੇਗਾ ਕਿ ਕਿਤੇ ਨਾ ਕਿਤੇ ਅਸੀਂ ਕਮਜ਼ੋਰ ਹਾਂ ਤੇ ਜਿਹੜੀ ਇਹ ਲੀਡਰਸ਼ਿਪ ਆ ਇਹ ਜਥੇਦਾਰ ਪ੍ਰਣਾਲੀ ਆ ਇਸ ਨੂੰ ਮੁੱਢੋ ਹੀ ਰੱਦ ਕਰ ਦੇਣਾ ਚਾਹੀਦਾ ਆ ਕੋਈ ਅੱਜ ਕੱਲ੍ਹ ਇਸ ਦਾ ਕੋਈ ਮਤਲਬ ਨਹੀਂ ਰਹਿ ਗਿਆ ਜਦੋਂ ਜਿਵੇਂ ਪੰਜਾਬੀ 'ਚ ਵੀ ਕਹਾਵਤ ਹੈ ਵੀ ਭੱਠ ਪਵੇ ਉਹ ਸੋਹਣਾ ਜਿਹੜਾ ਕੰਨਾਂ ਨੂੰ ਖਾਵੇ ਅੱਜ ਕੱਲ੍ਹ ਦੇ ਜਥੇਦਾਰ ਜੇ ਗਿਆਨੀ ਇਕਬਾਲ ਸਿੰਘ ਜੇ ਜਾ ਕੇ ਜਿਹੜੀ ਹੈ ਸ਼ਰੇਆਮ ਇੱਕ ਗੁੰਡਾਗਰਦੀ ਉੱਥੇ ਚੱਲੀ ਜੇ ਉੱਥੇ ਜਾ ਕੇ ਇਸ ਤਰ੍ਹਾਂ ਦਾ ਸਾਥ ਦੇਣਗੇ ਤਾਂ ਕਿਵੇਂ ਅਸੀਂ ਉਸ ਜਿਹੜੇ ਫੈਸਲੇ ਨੂੰ ਮੰਨ ਲਵਾਂਗੇ ਤੇ ਕਿਵੇਂ ਇਕਬਾਲ ਸਿੰਘ ਵਰਗੇ ਨੂੰ ਅਸੀਂ ਜਥੇਦਾਰ ਕਹਿ ਲਵਾਂਗੇ ਤੇ ਦੂਸਰਾ ਜਦੋਂ ਆਪਾਂ ਇੱਥੇ ਨਿਊਜ਼ੀਲੈਂਡ ਵਰਗੇ ਮੁਲਕ ਦੇ ਵਿੱਚ ਰਹਿੰਦੇ ਹਾਂ ਜਿੱਥੇ ਸਾਰੇ ਧਰਮਾਂ ਨੂੰ ਮਾਨਤਾ ਦਿੱਤੀ ਜਾਂਦੀ ਆ ਪਰ ਨਾਲ ਇਸ ਗੱਲ ਦਾ ਖਿਆਲ ਜ਼ਰੂਰ ਰੱਖਿਆ ਜਾਂਦਾ ਕਿ ਕੋਈ ਵੀ ਕਿਸੇ ਧਰਮ ਦੇ ਖਿਲਾਫ਼ ਕੋਈ ਗਲਤ ਬਿਆਨਬਾਜ਼ੀ ਨਾ ਕਰੇ ਜਿਵੇਂ ਇੱਥੇ ਇੱਕ ਖ਼ਬਰ ਪਿੱਛੇ ਜੇ ਚੱਲੀ ਸੀ ਕਿ ਇੱਕ ਇੱਥੋਂ ਦੇ ਜੇ ਪੀ ਨੇ ਮੁਸਲਿਮ ਭਾਈਚਾਰੇ ਦੇ ਖਿਲਾਫ਼ ਕੋਈ ਬਿਆਨਬਾਜ਼ੀ ਕੀਤੀ ਸੀ ਤੇ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਉਸਦਾ ਜੇ ਪੀ ਵਾਲਾ ਲਾਇਸੈਂਸ ਹੈ ਉਸ ਉਹ ਖਤਮ ਕੀਤਾ ਜਾਵੇ ਤੇ ਆਪਾਂ ਵੀ ਇਸੇ ਭਾਈਚਾਰੇ ਦੇ ਇੱਕ ਹਿੱਸੇ ਹਾਂ ਤੇ ਸਾਨੂੰ ਵੀ ਇਹ ਇਸ ਤਰ੍ਹਾਂ ਦੀ ਖੁੱਲ ਦਿਲੀ ਅਪਣਾਉਣੀ ਪਵੇਗੀ ਵੈਸੇ ਤਾਂ ਸਿੱਖ ਧਰਮ ਹੈ ਹੀ ਬਹੁਤ ਵਿਸ਼ਾਲ ਆ ਤੇ ਜਿਵੇਂ ਸਾਡੇ ਸਰੋਤੇ ਨੇ ਗੱਲ ਕੀਤੀ ਕਿ ਜਿਹੜੀ ਇਹ ਗੁਰਬਾਣੀ ਨਾ ਪੜ੍ਹਨ ਦੇ ਕਰਕੇ ਜਿਹੜੀਆਂ ਇਹ ਕਮੀਆਂ ਆ ਰਹੀਆਂ ਨੇ ਇਕਬਾਲ ਸਿੰਘ ਵਰਗੀਆਂ ਨੇ ਸ਼ਾਇਦ ਗੁਰਬਾਣੀ ਪੜ੍ਹੀ ਜਾਂ ਨਹੀਂ ਪੜ੍ਹੀ ਜੇ ਪੜ੍ਹੀ ਆ ਤਾਂ ਫਿਰ ਉਹਨੇ ਉਸ ਦੀ ਪੜ੍ਹੀ ਵੀ ਬੇਅਰਥ ਆ ਤੇ ਜੇ ਨਹੀਂ ਪੜ੍ਹੀ ਤਾਂ ਉਸਨੂੰ ਜਥੇਦਾਰ ਹੋਣ ਦਾ ਕੋਈ ਹੱਕ ਨਹੀਂ ਹੈ ਤੇ ਕਿਸੇ ਗੱਲ ਨੂੰ ਗੁਰਬਾਣੀ ਦੇ ਆਧਾਰ ਤੇ ਸਿੱਧ ਕਰਕੇ ਦਿਖਾਵੇ ਕਿ ਜੋ ਕੁਛ ਵੀ ਇਹ ਵਰਤਾਰਾ ਵਾਪਰਿਆ ਕੀ ਇਹ ਸਹੀ ਸੀ ਗੱਲ ਇਕੱਲੀ ਉੱਥੇ ਮਸਜਿਦ ਦੀ ਨਹੀਂ ਜਿਵੇਂ ਸਾਡੇ ਨਾਲ ਬਦਨ ਜੀ ਹੋਣਾ ਨੇ ਗੱਲ ਸਾਂਝ ਪਾਈ ਕਿ ਪਹਿਲਾਂ ਬੁੱਧ ਧਰਮ ਤੇ ਉੱਥੋਂ ਦੇ ਜਿਹੜੇ ਹੋਰ ਛੋਟੇ ਛੋਟੇ ਧਰਮ ਸੀ ਜਿਨ੍ਹਾਂ ਨੂੰ ਇੱਕ ਵਿਪਰਵਾਦ ਵੱਲੋਂ ਇੱਕ ਨਾਂ ਦਿੱਤਾ ਗਿਆ ਦਲਿਤ ਜਿਹੜਾ ਮੈਨੂੰ ਕਹਿੰਦਿਆਂ ਕੋਈ ਖੁਸ਼ੀ ਮਹਿਸੂਸ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਇਹੋ ਜਿਹੇ ਲਫ਼ਜ਼ ਨਹੀਂ ਵਰਤਣੇ ਚਾਹੀਦੇ ਪਰ ਜੋ ਵਰਤਾਰਾ ਆ ਉਹ ਆਪਾਂ ਕਹਿਣਗੇ ਰੈਫਰੈਂਸ ਦੇ ਤੌਰ 'ਤੇ ਦੇਣਾ ਪੈਂਦਾ ਆ ਉਹਨਾਂ ਨੂੰ ਮਨੁੱਖ ਤੋਂ ਵੀ ਥੱਲੇ ਲਿਜਾ ਕੇ ਖੜਾ ਕਰ ਦਿੱਤਾ ਮਨੁੱਖ ਜਾਤੀ ਤੋਂ ਵੀ ਥੱਲੇ ਲਿਜਾ ਕੇ ਖੜਾ ਕਰ ਦਿੱਤਾ ਇਹੋ ਜਿਹੀ ਮਿਸਾਲ ਸ਼ਾਇਦ ਦੁਨੀਆਂ ਦੇ ਵਿੱਚ ਹੀ ਤੁਹਾਨੂੰ ਕਿਤੇ ਮਿਲਦੀ ਹੋਵੇ ਕਿ ਜਿੱਥੇ ਬੰਦੇ ਨੂੰ ਜਾਤ ਕਰਕੇ ਨਫ਼ਰਤ ਕੀਤੀ ਜਾਂਦੀ ਹੋਵੇ ਵੀ ਉਹ ਫਲਾਨੀ ਜਾਤ ਦੇ ਵਿੱਚ ਪੈਦਾ ਹੋਇਆ ਆ ਜੇ ਇਹ ਵਰਤਾਰਾ ਹੌਲੀ ਹੌਲੀ ਪੂਰੇ ਭਾਰਤ ਦੇ ਉੱਤੇ ਚੱਲਦਾ ਰਿਹਾ ਤਾਂ ਭਾਰਤ ਦੇ ਵਿੱਚ ਜਿਹੜਾ ਆਮ ਲੋਕਾਂ ਦਾ ਜੀਣਾ ਬੜਾ ਮੁਸ਼ਕਲ ਹੋ ਜਾਵੇਗਾ ਘੱਟ ਗਿਣਤੀਆਂ ਖਾਸ ਤੌਰ ਦੇ ਉੱਤੇ ਨਿਸ਼ਾਨੇ ਦੇ ਨੇ ਤੇ ਪਰ ਬਹੁ ਗਿਣਤੀ ਦੇ ਵਿੱਚੋਂ ਵੀ ਜਿਹੜੇ ਜਿਹਨਾਂ ਨੂੰ ਉਹਨਾਂ ਛੋਟੀਆਂ ਜਾਤਾਂ ਦੇ ਨਾਂ ਦਿੱਤੇ ਨੇ ਉਹ ਵੀ ਕੋਈ ਸੁਰੱਖਿਅਤ ਨਹੀਂ ਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਚੱਲੀ ਸੀ ਕਿ ਜਿਹੜੇ ਆਰ ਐਸ ਐਸ ਦੇ ਜਿਹੜੇ ਵਰਕਰ ਨੇ ਉਹਨਾਂ ਚ ਬਹੁਤਾਤ ਦੇ ਵਿੱਚ ਜਿਹੜੇ ਉੱਥੋਂ ਦੀਆਂ ਛੋਟੀਆਂ ਜਾਤਾਂ ਨਾਲ ਸੰਬੰਧਿਤ ਜਿਹੜੇ ਵਰਕਰ ਨੇ ਇਹ ਗੱਲ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਇਹਦੇ ਬਾਰੇ ਆਪਾਂ ਨਹੀਂ ਕੁਛ ਕਹਿ ਸਕਦੇ ਪਰ ਜੇ ਅਜਿਹਾ ਹੈ ਤਾਂ ਉਹ ਜਿਹੜੇ ਲੋਕ ਨੇ ਉਹ ਖੁਦ ਆਪਣੇ ਪੈਰ ਦੇ ਉੱਤੇ ਆਪ ਕੁਹਾੜੀ ਮਾਰ ਰਹੇ ਨੇ ਤੇ ਇੱਕ ਇਸ ਦੇ ਬਾਰੇ ਇੱਕ ਡਾਕੂਮੈਂਟਰੀ ਵੀ ਆਈ ਸੀ ਇੱਕ ਬੀਬੀ ਨੇ ਇੰਟਰਵਿਊ ਲਈ ਜੋ ਇੱਕ ਵਰਕਰ ਸੀ ਜੋ ਛੋਟੀ ਜਾਤ ਦਾ ਵਰਕਰ ਸੀ ਆਰ ਐਸ ਐਸ ਦਾ ਤੇ ਉਸ ਨੇ ਇਹ ਸਪਸ਼ਟ ਕੀਤਾ ਕਿ ਆਰ ਐਸ ਐਸ ਦੇ ਉੱਤੇ ਜਿਹੜਾ ਕਾਬਜ਼ ਉੱਪਰ ਜਿਹੜੇ ਕਾਬਜ਼ ਨੇ ਉਹ ਸਿਰਫ ਵਿਪਰਵਾਦ ਕਾਬਜ਼ ਹੈ ਅਮੀਰ ਘਰਾਣਿਆਂ ਦੇ ਲੋਕ ਕਾਬਜ਼ ਨੇ ਤੇ ਛੋਟੇ ਵਰਕਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ ਗੱਲ ਕੀ ਇਸ ਸਮੇਂ ਜਿਵੇਂ ਗਿਆਨੀ ਇਕਬਾਲ ਸਿੰਘ ਵਰਗੇ ਨੂੰ ਲਾ ਕੇ ਇੱਕ ਧਰਮ ਦੇ ਲੋਕਾਂ ਨੂੰ ਦੂਸਰੇ ਧਰਮ ਦੇ ਲੋਕਾਂ ਦੇ ਖਿਲਾਫ਼ ਵਰਤਿਆ ਜਾਂਦਾ ਆ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਅੱਧੀ ਘਟਾਈ ਸੀ ਉਸ ਸਮੇਂ ਜਿਹੜੀ ਸਭ ਤੋਂ ਵੱਧ ਫੋਟੋਆਂ ਪ੍ਰਚਲਿਤ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਨਿਹੰਗ ਸਿੰਘ ਜਿਹੜੇ ਕਿਉਂਕਿ ਪੱਗ ਦਾ ਕੀ ਆ ਕੋਈ ਵੀ ਬੰਨ ਸਕਦਾ ਆ ਗੈਰ ਸਿੱਖ ਵੀ ਬੰਨ ਸਕਦਾ ਆ ਬਾਣਾ ਕੋਈ ਵੀ ਪਾ ਸਕਦਾ ਆ ਕੋਈ ਹੈ ਨਹੀਂ ਫਿਲਮਾਂ ਦੇ ਵਿੱਚ ਵੀ ਤੁਹਾਨੂੰ ਕਿਰਦਾਰ ਨਿਭਾਉਣ ਵਾਲੇ ਬਾਣਾ ਪਾ ਕੇ ਘੁੰਮਦੇ ਨਜ਼ਰ ਆਉਣਗੇ ਪੱਗਾਂ ਬੰਨ ਕੇ ਘੁੰਮਦੇ ਨਜ਼ਰ ਆਉਣਗੇ ਤੇ ਸਭ ਤੋਂ ਵੱਧ ਫੋਟੋ ਪ੍ਰਚਲਿਤ ਕੀਤੀ ਗਈ ਤੇ ਅੱਜ ਵੀ ਇਕਬਾਲ ਸਿੰਘ ਦੇ ਜਿਹੜਾ ਆ ਉਸ ਦੇ ਬਿਆਨ ਨੂੰ ਕਾਫ਼ੀ ਪ੍ਰਚਾਰਿਆ ਗਿਆ ਤੇ ਪਰ ਦੁੱਖ ਦੀ ਗੱਲ ਇਹ ਹੈ ਕਿ ਇਸਦਾ ਕੋਈ ਉਨਾ ਵਿਰੋਧ ਨਹੀਂ ਹੋ ਰਿਹਾ ਜਿੰਨਾ ਵਿਰੋਧ ਹੋਣਾ ਚਾਹੀਦਾ ਸੀ ਸਿੱਖ ਕੌਮ ਨੂੰ ਇਸ ਗੱਲ ਦਾ ਇਕਬਾਲ ਸਿੰਘ ਦੇ ਇਸ ਬਿਆਨ ਦਾ ਬਹੁਤ ਜ਼ਿਆਦਾ ਵਿਰੋਧ ਕਰਨਾ ਚਾਹੀਦਾ ਸੀ ਤੇ ਦੂਸਰਾ ਜਿਹੜਾ ਵਿਸ਼ਾ ਸੀ ਕਿ ਜਿਹੜੇ ਪੁਰਾਤਨ ਸਰੂਪ ਨੇ ਇਹ ਹੁਣ ਜਿੰਨਿਆਂ ਕੋਲ ਹੈਗੇ ਨੇ ਉਨੇ ਕੁ ਸਾਂਭੇ ਜਾਣ ਇੱਕ ਖ਼ਬਰ ਹੁਣੇ ਜੇ ਆਈ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਰੂਪ ਚੋਰੀ ਵੀ ਕੀਤਾ ਗਿਆ ਪਹਿਲਾਂ ਤਾਂ ਇਹ ਕਹਿ ਕੇ ਲੈ ਕੇ ਜਾਂਦੇ ਰਹੇ ਕਿ ਅਸੀਂ ਇਹਨਾਂ ਦਾ ਸੰਸਕਾਰ ਕਰਾਂਗੇ ਪਰ ਪਿੱਛੇ ਜੇ ਖਬਰ ਆਈ ਹੈ ਪਟਿਆਲੇ ਇਲਾਕੇ ਦੇ ਵਿੱਚੋਂ ਸਰੂਪ ਪੁਰਾਤਨ ਸਰੂਪ ਚੋਰੀ ਕੀਤਾ ਗਿਆ ਇਹ ਜਿਹੜੀ ਮਨਸ਼ਾ ਆ ਇਹਨਾਂ ਦੀ ਇਸ ਨੂੰ ਸਮਝਣਾ ਪਵੇਗਾ ਜਿੰਨੇ ਕੁ ਪੁਰਾਤਨ ਸਰੂਪ ਆਪਣੇ ਕੋਲ ਬਚੇ ਨੇ ਉਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਆ ਇਹੀ ਆਪਾਂ ਰੈਫਰੈਂਸ ਦੇ ਤੌਰ ਤੇ ਵਰਤ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਰੱਬ ਨਾ ਕਰੇ ਕਿ ਅਜਿਹਾ ਉਹ ਕਦੇ ਕਾਮਯਾਬ ਹੋਣ ਕਿ ਗੁਰਬਾਣੀ ਦੇ ਵਿੱਚ ਜਿਹੜੀ ਮਿਲਾਵਟ ਉਹ ਕਰ ਸਕਣ ਪਰ ਇਹਦੇ ਲਈ ਸੁਚੇਤ ਹੋਣ ਦੀ ਪੂਰੀ ਲੋੜ ਆ ਤੇ ਇਹਦਾ ਸਭ ਤੋਂ ਵੱਡਾ ਹੱਲ ਇਹ ਆ ਕਿ ਗੁਰਬਾਣੀ ਤੁਸੀਂ ਖੁਦ ਪੜ੍ਹੋ ਖੁਦ ਸਮਝੋ ਤੇ ਜੋ ਉਸਦੀ ਵਿਆਕਰਣ ਉਸ ਨੂੰ ਜੇ ਸਮਝ ਸਕਦੇ ਹੋ ਉਸ ਨੂੰ ਸਮਝਣ ਦਾ ਯਤਨ ਕਰੋ ਭਾਈ ਸਾਹਿਬ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਜਿਹੜੇ ਟੀਕੇ ਨੇ ਉਹ ਬੜੇ ਬੜੇ ਵਧੀਆ ਨੇ ਬੜੇ ਉਹ ਸਹਾਈ ਨੇ ਜੇ ਤੁਸੀਂ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਹੋ ਤਾਂ ਹੀ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹਨਾਂ ਚਾਲਾਂ ਦਾ ਜਿਹੜਾ ਆਪਾਂ ਜਵਾਬ ਦੇ ਸਕਦੇ ਹਾਂ ਨਹੀਂ ਤਾਂ ਹੌਲੀ ਹੌਲੀ ਜਿਵੇਂ ਅਸੀਂ ਪਹਿਲਾਂ ਵੀ ਪ੍ਰੋਗਰਾਮ ਪੇਸ਼ ਕਰਦੇ ਰਹੇ ਹਾਂ ਕਿ ਵੀ ਉਹਨਾਂ ਦੀਆਂ ਚਾਲਾਂ ਇਹ ਨੇ ਅਤੇ ਇਹ ਨੇ ਅਤੇ ਆਪਾਂ ਕਈ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਵੀ ਆਈਆਂ ਸੁਖਪ੍ਰੀਤ ਸਿੰਘ ਜੀ ਉਦੋਂ ਕੋਈ ਵਰਗੇ ਉਹਨਾਂ ਦੀਆਂ ਲਿਖਤਾਂ ਵੀ ਆਈਆਂ ਵੀ ਉਹਨਾਂ ਦੀਆਂ ਕੀ ਚਾਲਾਂ ਨੇ ਆਪਾਂ ਸਾਰਾ ਕੁਛ ਦੇਖਦੇ ਹੋਏ ਵੀ ਉਹ ਚਾਲਾਂ ਦੇ ਵਿੱਚ ਕਾਮਯਾਬ ਹੁੰਦੇ ਕਾਫੀ ਹੱਦ ਤੱਕ ਨਜ਼ਰ ਆ ਰਹੇ ਨੇ ਅਤੇ ਅਸੀਂ ਇਸ ਲਈ ਰਹਿ ਕੇ ਜਿਹੜੇ ਪਿਛੜਦੇ ਜਾ ਰਹੇ ਹਾਂ ਜਿਹੜੀ ਕਿ ਇੱਕ ਕੋਈ ਬਹੁਤੀ ਵਧੀਆ ਗੱਲ ਨਹੀਂ ਇਸ ਕਰਕੇ ਜਿਹੜਾ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਜਿਹੜੀਆਂ ਇਹ ਚਾਲਾਂ ਨੇ ਅਤੇ ਹੱਲ ਜਿਹੜਾ ਸਭ ਤੋਂ ਸਥਾਈ ਹੱਲ ਇਹੀ ਆ ਜੀ ਗੁਰਬਾਣੀ ਖੁਦ ਪੜ੍ਹੋ ਗੁਰਬਾਣੀ ਨੂੰ ਖੁਦ ਸਮਝੋ ਅਤੇ ਉਸ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਦੁਨੀਆਂ ਦੀ ਤੁਹਾਡੇ ਹਰ ਤੁਹਾਡੇ ਧਰਮ ਦੇ ਖਿਲਾਫ ਹਰ ਇੱਕ ਚਾਲ ਨੂੰ ਆਪਾਂ ਨਕਾਰ ਸਕਦੇ ਹਾਂ ਉਹਨੂੰ ਮਾਤ ਦੇ ਸਕਦੇ ਹਾਂ ਉਦਾਹਰਨਾਂ ਸਾਡੇ ਕੋਲ ਨੇ ਦਿਆਨੰਦ ਵਰਗੇ ਨੂੰ ਜਿਹੜਾ ਹਰਾਉਣਾ ਜਿਹੜਾ ਆਪਣੇ ਸਿੱਖ ਵਿਦਵਾਨਾਂ ਵੱਲੋਂ ਜਿਹੜੀ ਮਾਤ ਦੇਣੀ ਉਹਨਾਂ ਨੂੰ ਅਤੇ ਨਾਲ ਦੀ ਨਾਲ ਜਿਹੜੀ ਆ ਸੰਸਥਾਵਾਂ ਖੜੀਆਂ ਕਰਨੀਆਂ ਸਾਰੇ ਦੇ ਸਾਰੇ ਇਹ ਸਾਡੇ ਸਾਹਮਣੇ ਉਦਾਹਰਨਾਂ ਸਮਰਪਿਤ ਹੈਗੀਆਂ ਨੇ ਜਿਵੇਂ ਗਿਆਨੀ ਦਿੱਤ ਸਿੰਘ ਜੀ ਵਰਗਿਆਂ ਦਾ ਵਿਦਵਾਨਾਂ ਦਾ ਪ੍ਰੋਫੈਸਰ ਪੂਰਨ ਸਿੰਘ ਜੀ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਇਹ ਸਾਰੇ ਵਿਦਵਾਨਾਂ ਦੀਆਂ ਜਿਹੜੀਆਂ ਘਾਲਣਾਵਾਂ ਸਾਡੇ ਸਾਹਮਣੇ ਨੇ ਹਾਲਾਤ ਉਸੇ ਤਰ੍ਹਾਂ ਦੇ ਨੇ ਪਰ ਜਿਹੜਾ ਸਾਡੇ ਵੱਲੋਂ ਉਨੀ ਤਿਆਰੀ ਨਹੀਂ ਲੱਗ ਰਹੀ ਜੀ
ਹਾਂਜੀ ਸੋ ਇਹ ਇੱਕ ਹੁਣ ਮੈਂ ਇਹ ਆਪਾਂ ਦੇਖਣਾ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਕਿੰਨੇ ਕੁ ਜਥੇਬੰਦੀਆਂ ਸਾਡੀਆਂ ਕਿੰਨੀਆਂ ਕੁ ਸਿੱਖ ਜਿਹੜੀਆਂ ਸੰਪਰਦਾਵਾਂ ਨੇ ਉਹ ਗਿਆਨੀ ਇਕਬਾਲ ਸਿੰਘ ਦੇ ਖਿਲਾਫ਼ ਕਿੰਨਾ ਕੁ ਬਿਆਨਬਾਜ਼ੀ ਕਰਦੀਆਂ ਜਾਂ ਉਹਨੂੰ ਕਟਹਿਰੇ 'ਚ ਸੱਦਿਆ ਜਾਂਦਾ ਕਟਹਿਰੇ 'ਚ ਸੱਦ ਕੇ ਉਹਨੂੰ ਕੀ ਪੁੱਛਿਆ ਜਾਂਦਾ ਸਵਾਲ ਇੱਥੇ ਆ ਕੇ ਖੜਦਾ ਹੈ ਕੌਣ ਪੁੱਛਦਾ ਹੈ ਦੇਖਦੇ ਵੀ ਹੁਣ ਉੱਠਦੇ ਗਲ ਕਹਿੰਦੇ ਟੱਲੀ ਕੌਣ ਬੰਨਦਾ ਹੈ ਦੇਖਣਾ ਪੈਣਾ ਵੀ ਟੱਲੀ ਕੌਣ ਬੰਨਦਾ ਉਹਦੇ ਹੁਣ ਸੋ ਇੱਥੇ ਹੀ ਸਾਡੇ ਪ੍ਰੋਗਰਾਮ ਦੀ ਜਿਹੜੀ ਹੈ ਸਮਾਪਤੀ ਵੱਲ ਅਸੀਂ ਜਾ ਰਹੇ ਹਾਂ ਸਮਾਂ ਆਪਣੀ ਚਾਲੇ ਚੱਲਦਾ ਹੋਇਆ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਅਤੇ ਉਮੀਦ ਕਰਦੇ ਹਾਂ ਤੁਸੀਂ ਪਿਛਲੇ ਪ੍ਰੋਗਰਾਮਾਂ ਦੀ ਤਰ੍ਹਾਂ ਅੱਜ ਵੀ ਸਾਡੇ ਪ੍ਰੋਗਰਾਮ ਨੂੰ ਦਾ ਆਨੰਦ ਲਿਆ ਹੋਵੇਗਾ ਨਵੀਂ ਜਾਣਕਾਰੀ ਨਵਾਂ ਵਿਸ਼ਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਪਰ ਇਹ ਵਿਸ਼ੇ ਸਾਡੇ ਆਪਣੇ ਨੇ ਨਹੀਂ ਇਹ ਸਾਡੇ ਵਿਸ਼ੇ ਹਰੇਕ ਦੇ ਨੇ ਇਹ ਸਾਡੇ ਵਿਸ਼ੇ ਸਾਡੇ ਡਾਇਨਿੰਗ ਰੂਮ 'ਤੇ ਸਾਡੇ ਘਰਾਂ ਦੇ ਵਿੱਚ ਚੱਲਣੇ ਚਾਹੀਦੇ ਆ ਇਹ ਨਹੀਂ ਕਿ ਤੁਸੀਂ ਸਾਡੇ ਵੱਲ ਹੀ ਦੇਖੀ ਜਾਓ ਤੁਸੀਂ ਵੀ ਸੋਸ਼ਲ ਮੀਡੀਆ ਦੇ ਨਾਲ ਜੁੜਦੇ ਹੋ ਤੁਹਾਡੇ ਵੀ ਲਿੰਕ ਨੇ ਤੁਸੀਂ ਵੀ ਰਿਸ਼ਤੇਦਾਰਾਂ ਦੇ ਨਾਲ ਜਾਂ ਕਿਉਂਕਿ ਹਰੇਕ ਸਿੱਖ ਉਸ ਲੜੀ ਦੇ ਨਾਲ ਜੁੜਿਆ ਹੋਇਆ ਹੈ ਉਸ ਲੜੀ ਦੇ ਦਾ ਇੱਕ ਮੋਤੀ ਹੈ ਅਤੇ ਉਹ ਲੜੀ ਦੇ ਵਿੱਚ ਜਿੱਥੇ ਵੀ ਕੋਈ ਖਰੋਤ ਆਉਂਦੀ ਹੈ ਸੋ ਜਿਵੇਂ ਕਹਿੰਦੇ ਵੀ ਜਦੋਂ ਐਪਲ ਖਰਾਬ ਹੋ ਜਾਂਦਾ ਨਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਉਹਦਾ ਕਾਰਨ ਹੈ ਵੀ ਜੇਕਰ ਅਸੀਂ ਉਹਨੂੰ ਨਾ ਬਾਹਰ ਕੱਢਾਂਗੇ ਉਹਨੇ ਸਾਰੀ ਦੀ ਸਾਰੀ ਪੇਟੀ ਖਰਾਬ ਕਰ ਦੇਣੀ ਹੈ ਭਾਈ ਸੰਭਲੀਏ ਬਚੀਏ ਅਸੀਂ ਵੀ ਉਸ ਜਿਹੜਾ ਸੇਬ ਸਿਉਂ ਤੋਂ ਸੇਬ ਤੋਂ ਜਿਹੜਾ ਹੀ ਹੈ ਸੇਧ ਲਈਏ ਕਿ ਉਹ ਵਪਾਰੀ ਲੋਕ ਕਿੱਦਾਂ ਉਹਨੂੰ ਬਾਹਰ ਕੱਢਦੇ ਆ ਆਪਣਾ ਬਚਾਅ ਕਰਦੇ ਆ ਅਸੀਂ ਵੀ ਇਹੋ ਜਿਹੀਆਂ ਕਾਂ ਘਿਆਰੀਆਂ ਨੂੰ ਜਿਹੜੀ ਸਪਰੇ ਮਾਰੀਏ ਇਹਨਾਂ ਨੂੰ ਰਾਊਂਡ ਅਪ ਕਰੀਏ ਤਦ ਹੀ ਸਾਡੀ ਕੌਮ ਦਾ ਭਲਾ ਹੋ ਸਕਣਾ ਹੈ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਅਗਲੇ ਹਫ਼ਤੇ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ ਤਦ ਤੱਕ ਲਈ ਬੁਲਾਓ ਫਤਿਹ ਆਖੋ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿੰਦਾ ਨੇ ਗੋਲੀ ਦੇ ਕੱਪੜੇ ਪਹਿਣ ਲਏ ਚੰਗਲਾਂ ਦੇ ਰਾਤਾਂ ਤੇ ਉਹ ਪਿੰਡੇ ਤੈ ਕਰਦੀ ਜਾ ਰਹੀ ਹੈ ਕਹਿੰਦੇ ਭੁੱਖ ਲੱਗੀ ਹੈ ਇੱਕ ਕੁੱਟੀਆ ਨਜ਼ਰੀ ਪਈ ਤੇ ਮਹਾਰਾਣੀ ਜਿੰਦਾ ਉੱਥੇ ਜਾਂਦੀ ਹੈ ਜਾ ਕੇ ਕੁਝ ਛਕਣ ਦੀ ਅਰਜ਼ੋਈ ਕਰਦੀ ਹੈ ਪਰ ਇੱਥੇ ਵੀ ਭੰਡਾਰਾ ਵਰਤ ਗਿਆ ਏ ਜਦੋਂ ਵਕਤ ਬਣ ਜਾਵੇ ਕਹਿੰਦੇ ਨਜ਼ਰ ਕੋ ਪੱਠੀ ਜੇ ਕਰੇ ਸੋਤਾਨਾ ਕਾਓ ਕਰਾਏ ਦਾ ਕੀ ਮਿਲਿਆ ਤੰਤਲ ਮਿਲੇ ਕੱਚੇ ਚੌਲ ਮਿਲੇ ਉਹ ਚੱਬ ਕੇ ਤੇ ਰਾਣੀ ਨੂੰ ਪਿਆਸ ਲੱਗੀ ਇੱਕ ਖੂਹ ਤੇ ਜਾਂਦੀ ਹੈ ਤੇ ਕੁੜੀਆਂ ਦੇ ਕੋਲੋਂ ਪਾਣੀ ਪੀਂਦੀ ਹੈ ਤੇ ਗੁਰਮੁਖ ਪੈਰੇ ਜਦੋਂ ਮੂੰਹ ਤੇ ਛਿੱਟਾ ਮਾਰਦੀ ਹੈ ਤੇ ਅਮੀਰੀ ਜਿਹੜੀ ਉਹ ਝਲਕ ਪੈਂਦੀ ਹੈ ਕੁੜੀਆਂ ਨੇ ਪੁੱਛਿਆ ਤੂੰ ਕੌਣ ਹੈ ਮਹਾਰਾਣੀ ਜਿੰਦਾ ਨਹੀਂ ਦੱਸਦੀ ਕਿ ਮੈਂ ਕੌਣ ਹਾਂ ਮਜਬੂਰ ਕਰਨ ਤੇ ਫਿਰ ਅਮੀਰ ਬੁਲੀਆਂ ਹਿਲਦੀਆਂ ਨੇ ਤੇ ਕਹਿੰਦੀ ਹੈ ਮੈਂ ਕਿਸੇ ਸ਼ਹਿਰ ਦੀ ਮਾਲਕ ਨਹੀਂ ਕਿਸੇ ਕਸਬੇ ਦੀ ਮਾਲਕ ਨਹੀਂ ਮੈਂ ਮਾਲਕ ਪੰਜਾਬ ਦੀ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਗੁਰੂ ਪਿਆਰ ਵਾਲਿਓ ਇਹ ਸੁਣ ਕੇ ਕੁੜੀਆਂ ਦੇ ਦਿਲ ਹਿੱਲ ਜਾਂਦੇ ਨੇ ਮਹਾਰਾਣੀ ਜਿੰਦਾ ਮੰਜਲਾਂ ਨੂੰ ਪਾ ਕੇ ਪਹੁੰਚਦੀ ਹੈ ਮਹਾਰਾਜਾ ਜੰਗ ਬਹਾਦਰ ਦੇ ਦਰਬਾਰ ਦੇ ਅੰਦਰ ਪਹਿਰੇ ਤਾਰ ਰਾਣੀ ਨੂੰ ਅੰਦਰ ਨਹੀਂ ਜਾਣ ਦਿੰਦੇ ਭਿਖਾਰਨ ਵਾਲਾ ਰੂਪ ਵੇਖ ਕੇ ਕਹਿੰਦੇ ਭਿਖਾਰਨਾ ਹੈ ਇੱਥੋਂ ਹੀ ਮੁੜ ਜਾ ਭਿਖਿਆ ਲੈ ਕੇ ਰਾਣੀ ਨੇ ਆਪਣਾ ਲਿਖਿਆ ਖਤ ਦਿੱਤਾ ਕਹਿਣ ਲੱਗੀ ਆ ਜਾ ਕੇ ਦਿਓ ਜੰਗ ਬਹਾਦਰ ਨੂੰ ਫਿਰ ਪਤਾ ਲੱਗੇਗਾ ਮੈਂ ਕੌਣ ਹਾਂ ਮਹਾਰਾਜਾ ਜੰਗ ਬਹਾਦਰ ਨੂੰ ਪਤਾ ਲੱਗਦਾ